ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਫਤ ਪੰਥ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦ ਬੰਦੋ ਕਰੇ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਐਸੀ ਪਈ ਹੰਦਾਲੇ ਬਾਤ, ਸੁਣੋ ਗੁਰਮੁਖ ਹਮਰੇ ਗੁਰਪ੍ਰਾਤ, ਅੱਗੇ ਪਈ ਜੋ ਹੰਦਾਲ ਉਲਾਦ, ਜੋ ਵੱਡ ਗਜਬ ਗਏ ਲਿਖਬਾਦ, ਐਸੀ ਪਈ ਹਿੰਦਾਲੇ ਬਾਤ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਸਰਬੰਸ ਦਾਨੀ ਵਾਲੀਏ ਦੋ ਜਹਾਨ, ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਗੱਦੀ ਉੱਪਰ ਸਪਾਏ ਮਾਣ, ਜੁਗੋ ਜੁਗ ਅਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸਤਿਗੁਰੂ ਜੀ ਦੇ ਮਹਾਨ ਤੋਂ ਮਹਾਨ ਦਰਸ਼ਨ ਕਰਕੇ, ਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਜਿਹਾ ਕਰ ਰਹੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ, ਆਪਣੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਤਿਗੁਰੂ ਜੀ ਦਰਸ਼ਨ ਦੇ ਰਹੇ ਹੈ। ਆਪ ਸੰਗਤਾਂ ਗੁਰੂ ਜੀ ਦਾ ਦਰਸ਼ਨ ਕਰ ਰਹੀਆਂ ਹੋ, ਨਿਤ ਦੀ ਮਰਿਆਦਾ ਅਨੁਸਾਰ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ, ਜਿਸ ਵਿੱਚ ਆਪ ਜੀ ਨੇ ਸੋ ਦਰ ਰਹਿਰਾਸ ਸਾਹਿਬ ਗ੍ਰੰਥ ਅਰਦਾਸ ਹੋਈ ਹੈ, ਸਤਿਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮੇ ਬਖਸ਼ੇ ਹਨ। ਆਪ ਸੰਗਤਾਂ ਨੇ ਗੁਰੂ ਜੀ ਦੀ ਤੁਰਗੀ ਬਾਣੀ ਸਰਵਣ ਕੀਤੀ ਹੈ। ਹੁਣ ਜੋ ਚੱਲ ਰਹੀ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ, ਉਸਦਾ ਸਮਾਂ ਹੋਇਆ ਹੈ। ਸਾਧ ਸੰਗਤ ਜੀ, ਆਪ ਜੀ ਨੇ ਵਿਸ਼ੇ ਸਰਵਣ ਕੀਤਾ ਕਿ ਜਿਨ੍ਹਾਂ ਲੋਕਾਂ ਨੇ, ਦੁਸ਼ਟ ਲੋਕਾਂ ਨੇ ਸਤਿਗੁਰੂ ਜੀ ਨੂੰ ਲੋਪ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਜੀ ਨੂੰ ਗੁਪਤ ਰੂਪ ਰੱਖ ਕੇ ਆਪਣਾ ਨਾਮ ਬਣਾਇਆ, ਚਾਹੁੰਦੇ ਕਿ ਅਸੀਂ ਬੜੇ ਗੁਰੂ ਹਾਂ, ਪਰ ਜਿਹੜਾ ਹੀਰਾ ਹੈ ਉਹ ਕਿੰਨਾ ਵੀ ਹਨੇਰੇ ਵਿੱਚ ਰੱਖ ਦਈਏ, ਉਹਦੀ ਕਦੀ ਚਮਕ ਮਰਦੀ ਨਹੀਂ ਹੈ, ਉਹ ਪ੍ਰਕਾਸ਼ ਕਰਦਾ ਹੀ ਕਰਦਾ ਜਿੱਥੇ ਮਰਜ਼ੀ ਹਨੇਰੇ 'ਚ ਪਿਆ ਰਹੇ। ਸਤਿਗੁਰੂ ਜੀ ਦਾ ਤਾਂ ਬੇਅੰਤ ਕਰੋੜਾਂ ਕਰੋੜ ਬੇਅੰਤ ਬੇਅੰਤ ਸੂਰਜਾਂ ਦਾ ਜਿਹੜਾ ਪ੍ਰਕਾਸ਼ ਹੈ ਉਹ ਵੀ ਫਿੱਕਾ ਪੈ ਜਾਂਦਾ ਸਤਿਗੁਰੂ ਜੀ ਦੇ ਪ੍ਰਤਾਪ ਅੱਗੇ। ਅਤੇ ਤੁਛ ਜੀਵ ਕੀ ਹੈ, ਇਹ ਹਿੰਦਾਲ ਨਾਮ ਦਾ ਜੱਟ ਭੁੱਖ ਨੰਗ ਸੀ ਦੇ ਅੱਗੇ, ਭੁੱਖ ਨੰਗ ਰਹਿਣੀ ਜੰਡਿਆਲੇ ਵਿੱਚ ਰਹਿਣਾ, ਇਹਨੂੰ ਪਤਾ ਲੱਗਾ ਵੀ ਗੋਇੰਦਵਾਲ ਸਾਹਿਬ ਜਾਈਏ, ਉੱਥੇ ਕਹਿੰਦੇ ਲੰਗਰ ਪ੍ਰਸ਼ਾਦਾ ਬਹੁਤ ਮਿਲਦਾ ਹੈ। ਉੱਥੇ ਆਇਆ, ਇਹ ਪਹਿਲਾਂ ਵੀ ਜਿਹੜਾ ਸੁਭਾਅ ਬਣਿਆ ਸੀ ਉਹ ਸੁਲਤਾਨੀਆਂ ਨੂੰ ਮੰਨਣ ਵਾਲਾ, ਜਿਹੜੇ ਸਖੀ ਸਰਵਰ ਲਾਲਾਂ ਵਾਲਾ ਪੀਰ ਲੱਖਦਾਤਾ ਜਿਹਨੂੰ ਕਹਿੰਦੇ ਹੈ, ਇਹ ਪਹਿਲਾਂ ਵੀ ਇਹਦੇ ਮਗਜ਼ ਵਿੱਚ ਉਹਦੀ ਬੋ ਬੈਠੀ ਹੋਈ ਸੀ। ਤਾਂਹੀਓ ਆ ਪਿੱਛੇ ਅਗਲੇ ਬੰਨੇ ਜਦੋਂ ਇਤਿਹਾਸ ਆਉਣਾ ਹੈ ਗਾਂ ਦੀ ਗਾਂ ਜਦੋਂ ਸੁਣਨਾ ਹੈ ਆਪ ਜੀ ਨੇ ਉੱਥੇ ਗੱਲ ਸਿੱਧ ਹੋਣੀ ਹੈ ਵੀ ਇਹਦੇ ਜਿਹੜੇ ਪੁੱਤ ਪੋਤਰੇ ਜਿੰਨੇ ਵੀ ਹੋਏ ਉਹ ਸਾਰਾ ਲਾਣਾ ਜਿਹੜਾ ਸੀ ਤੁਰਕਾਂ ਨਾਲ ਮੇਲ ਖਾਂਦਾ ਰਿਹਾ, ਸਿੱਖਾਂ ਦੇ ਨਾਲ ਵੈਰ ਕਰਕੇ ਸਿੱਖਾਂ ਨੂੰ ਫੜਾ ਕੇ ਮਰਵਾਉਂਦਾ ਰਿਹਾ। ਕਿਉਂਕਿ ਇਹ ਸੁਭਾਅ ਹੁੰਦਾ ਜੀਵਾਂ ਦਾ ਜਿਹੋ ਜਿਹੇ ਵੱਡੇ ਵਡੇਰੇ ਗਾਂ ਦੀ ਗਾਂ ਉਸੇ ਤਰ੍ਹਾਂ ਦੂਜਿਆਂ ਦਾ ਸੁਭਾਅ ਦਿੰਦਾ ਹੈ। ਕੋਈ ਵਿਰਲਾ ਹੀ ਹੈ ਜਿਹਦੀ ਮੱਤ ਚੰਗੀ ਰਹੇ। ਹੁਣ ਹਿੰਦਾਲ ਨੂੰ ਜਿਹੜੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿਵੇਂ, ਕਿਉਂਕਿ ਸੰਗਤਾਂ ਮੱਥਾ ਟੇਕ ਰਹੀਆਂ ਸਨ, ਸਤਿਗੁਰੂ ਜੀ ਇੱਕ ਦਿਨ ਲੰਗਰ ਵਿੱਚ ਆਏ ਹੈ। ਜਦੋਂ ਲੰਗਰ ਵਿੱਚ ਸਤਿਗੁਰੂ ਜੀ ਨੇ ਆ ਕੇ ਉੱਥੇ ਚਰਨ ਪਾਏ, ਇਹ ਸੇਵਾ ਕਰ ਰਿਹਾ ਸੀ ਆਟਾ ਗੁੰਨਣ ਦੀ, ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕੀਤੇ, ਆਪਣੇ ਹੱਥ ਲਾਏ ਆ ਸਤਿਗੁਰੂ ਜੀ ਦੇ ਚਰਨਾਂ ਉੱਪਰ। ਜਦੋਂ ਇਹਨੇ ਵੇਖਿਆ, ਇਹਨੇ ਸੋਚਿਆ ਵੀ ਮੇਰੇ ਹੱਥ ਦੇ ਬੜੇ ਆਡੇ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਲਾਵਾਂਗਾ ਅਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਹੈ ਉਹ 'ਤੇ ਆਟਾ ਲੱਗ ਜਾਵੇਗਾ। ਸੋਚ ਬੜੀ ਰੱਖੀ, ਦੋਵੇਂ ਜਿਹੜੇ ਆਪਣੇ ਹੱਥ ਜੋੜ ਕੇ ਪਿਛਾਂ ਨੂੰ ਅਤੇ ਲੱਕ ਵੱਲ ਪਿੱਠ 'ਤੇ ਰੱਖ ਲਏ ਹੈ ਅਤੇ ਸਤਿਗੁਰੂ ਜੀ ਨੂੰ ਮੱਥਾ ਜਿਹੜਾ ਆਪਣਾ ਸੀਸ ਸਤਿਗੁਰੂ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ, ਮੱਥਾ ਟੇਕ ਦਿੱਤਾ ਹੈ। ਗੁਰੂ ਜੀ ਨੇ ਇਹਦੀ ਇੰਨੀ ਵੱਡੀ ਸੋਚ ਵੇਖ ਕੇ, ਸੋਚੀ ਤਾਂ ਥੋੜ੍ਹੇ ਸਮੇਂ ਦੀ ਹੈ ਪਰ ਸੋਚ ਵੱਡੀ ਸੋਚ ਇਹਦੀ ਵੇਖਦਿਆਂ ਹੋਇਆਂ ਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਕਿਹਾ ਵੀ ਭਾਈ ਹਿੰਦਾਲ ਤੂੰ ਜਾ ਕੇ ਆਪਣੇ ਨਗਰ ਆ 30-20 ਪਿੰਡ ਲੱਗਦੇ ਜੰਡਿਆਲੇ ਨੂੰ ਉੱਥੇ ਜਾ ਕੇ ਪ੍ਰਚਾਰ ਕਰ ਸਿੱਖੀ ਦਾ, ਜਿਵੇਂ ਤੂੰ ਸਾਡੇ ਕੋਲ ਆਇਆ ਹੈ ਇਸੇ ਤਰ੍ਹਾਂ ਤੂੰ ਸਿੱਖਾਂ ਨੂੰ ਜਿਹੜਾ ਹੈ ਆਪਣੇ ਪਾਸ ਮੱਥਾ ਟਿਕਾ ਕੇ ਅਤੇ ਸਾਡੇ ਪਾਸ ਲਿਆ ਕਰੀਂ। ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਨਾ ਹੈ, ਇਸੇ ਤਰ੍ਹਾਂ ਸਤਨਾਮ ਵਾਹਿਗੁਰੂ ਦਾ ਜਾਪ ਜਗਾਉਣਾ ਹੈ। ਅਤੇ ਉੱਥੇ ਜਾ ਕੇ ਚੱਲ ਗਿਆ ਟੇਡਾ। ਗੁਰੂ ਜੀ ਦੀ ਬਖਸ਼ਿਸ਼ ਗੱਲ ਕੀ ਸੀ, ਮੁਫਤ ਨਿਆਮਤ ਮਿਲੀ ਹੈ। ਮੁਫਤ ਨਿਆਮਤ ਵੀ ਕੋਈ ਮਸ਼ਕਤ ਮਿਹਨਤ ਨਹੀਂ ਕੀਤੀ, ਆ ਫੋਕਟ ਵਿੱਚ ਥੋੜ੍ਹੇ ਸਮੇਂ ਜੀ ਮਿਲ ਗਈ ਜਿਸ ਦੇ ਕਰਕੇ ਦਿਮਾਗ ਇਹਦਾ ਵਿਗੜ ਗਿਆ। ਅਤੇ ਹੁਣ ਗੁਰੂ ਜੀ ਦੀ ਬਖਸ਼ਿਸ਼ ਬੜੀ ਵੱਡੀ ਹੈ। ਕਹਿੰਦੇ ਇਹ ਇਸ ਤਰ੍ਹਾਂ ਹੈ, ਕਵੀ ਜੀ ਨੇ ਪ੍ਰਮਾਣ ਦਿੱਤਾ, ਜਿਵੇਂ ਸ਼ੇਰਨੀ ਦਾ ਦੁੱਧ ਉਹ ਸੋਨੇ ਦੇ ਭਾਂਡੇ ਵਿੱਚ ਡਿੱਗਦਾ ਹੈ, ਜੇ ਦੂਜੇ ਭਾਂਡੇ ਵਿੱਚ ਪਾ ਦੇਈਏ ਉਹ ਭਾਂਡਾ ਫਟ ਜਾਂਦਾ, ਇੰਨੀ ਤਾਕਤ ਰੱਖਦਾ ਸ਼ੇਰਨੀ ਦਾ ਦੁੱਧ। ਗੁਰੂ ਜੀ ਦੀ ਬਖਸ਼ਿਸ਼ ਬੜੀ ਮਹਾਨ ਹੈ, ਇਹ ਵੀ ਚੰਗੇ ਥਾਂ ਡਿੱਗਦੀ ਹੈ। ਜਿਹੜੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਹੈ, ਹੁਣ ਜਿਵੇਂ ਗੁਰਬਾਣੀ ਦਾ ਬਚਨ ਹੈ, ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ। ਜਿਹੜੇ ਗੁਰੂ ਦੇ ਸ਼ਬਦ ਸਿੱਖਿਆ ਦੇਖਿਆ ਹੈ ਨਾ, ਸਮਝ ਸੂਝ ਇਹਦੇ ਗੁਰੂ ਦੇ ਬਣਾਏ ਹੋਏ ਜਿਹੜੇ ਸੰਤਾਂ ਦੇ ਹਿਰਦੇ ਹੈ ਸ੍ਰੇਸ਼ਟ, ਉੱਥੇ ਜਾ ਕੇ ਟਿਕਦੀ ਹੈ ਬਖਸ਼ਿਸ਼। ਹੋਰ ਥੈ ਪ੍ਰਗਟ ਨਾ ਹੋਏ, ਹੋਰ ਥੈ ਤੋਂ ਪ੍ਰਗਟ ਨਹੀਂ ਹੁੰਦੀ, ਕਿਉਂਕਿ ਅੰਨੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ। ਅੰਨੇ ਨੂੰ ਕਹਿੰਦੇ ਮਾਣਕ ਮਿਲ ਗਿਆ, ਸਤਿਗੁਰੂ ਜੀ ਦਾ ਬਚਨ ਇਹ। ਅੰਨੇ ਨੂੰ ਮਾਣਕ ਲੱਗ ਪਿਆ, ਮਾਣਕ ਕੇ ਪੱਥਰ ਵਾਂਗ ਹੁੰਦਾ ਪਰ ਕੀਮਤੀ ਬੜਾ ਹੁੰਦਾ ਹੈ, ਹੀਰਾ ਸਮਝ ਲਓ ਜਾਂ ਰਤਨ ਜਵਾਹਰ ਸਮਝ ਲਓ। ਜਦੋਂ ਉਹਨੂੰ ਮਿਲਿਆ ਉਹ ਘਰ ਘਰ ਵੇਚਦਾ ਫਿਰੇ, ਉਹਦੇ ਭੈਣਾਂ ਉਹਦੇ ਮਨ 'ਚ ਵੀ ਇਹ ਕੋਈ ਗੱਲ ਨਹੀਂ ਹੈ, ਪੱਥਰ ਹੀ ਹੈ, ਅਤੇ ਥੋੜ੍ਹੇ ਪੈਸੇ 'ਚ ਵੇਚਦਾ ਫਿਰੇ। ਉਹਨਾਂ ਪਰਖ ਨਾ ਆਵੇ ਅੱਡ ਨਾ ਪੱਲੇ ਪਾਏ, ਅਗਲੇ ਬੰਨੇ ਕੋਈ ਪਾਰਖੂ ਨਹੀਂ ਨਾ ਵੇਚਣ ਵਾਲੇ ਪਾਰਖੂ ਦੇ ਕੌਡੀ ਵੀ ਕਹਿੰਦੇ ਪੱਲੇ ਨਹੀਂ ਪਈ। ਇਸੇ ਤਰ੍ਹਾਂ ਗੁਰੂ ਦੀ ਬਖਸ਼ਿਸ਼ ਏਡੀ ਮਹਾਨ ਇਹ ਹਿੰਦਾਲ ਨੂੰ ਭਜੀ ਨਹੀਂ, ਗੁਰੂ ਨਾਲ ਸਗੋਂ ਸਰੀਕਾ ਬੰਨਿਆ। ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਬਾਰੇ ਸੁਣ ਕੇ ਕਿ ਸਤਿਗੁਰੂ ਜੀ ਦਾ ਸਰੋਵਰ ਹੈ ਮਹਾਨ ਸ੍ਰੀ ਹਰਿਮੰਦਰ ਸਾਹਿਬ, ਇਹਦੇ ਘਰ ਦੇ ਨਾਲ ਹੀ ਛਪੜੇ ਜਿਹੇ ਲੱਗਦੇ ਨੇ, ਉੱਥੇ ਇੱਟਾਂ ਚਣਵਾਲੀਆਂ, ਕਹਿੰਦਾ ਇਹ ਗੰਗਸਰ ਹੈ, ਇੱਥੇ ਗੰਗਾ ਜਿਹੜੀ ਆਉਂਦੀ ਹੈ, ਇਸ਼ਨਾਨ ਕਰੋ ਸਾਰੇ ਪਾਪ ਨਿਵਰਤ ਹੋ ਜਾਣਗੇ। ਹੋਰ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਸਾਖੀ ਸੀ, ਜਨਮ ਸਾਖੀ ਜਿਹਦੇ ਵਿੱਚ ਸਤਿਗੁਰੂ ਜੀ ਦੀ ਮਹਿਮਾ ਲਿਖੀ ਹੋਈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਇਹਨੇ ਉਹ ਸਾਖੀ ਵੀ ਸਾਰੀ ਵਿਗਾੜ ਦਿੱਤੀ, ਵਿੱਚ ਬੜਾ ਇਹਨੇ ਰਲਾ ਪਾਇਆ, ਜਿਸ ਕਰਕੇ ਇਹਨੇ ਇੱਕ ਇਹਦੇ ਕਬੀਰ ਪੰਥੀ ਸਤਿਗੁਰੂ ਜੀ ਨੂੰ ਜਿਹੜਾ ਨਿਊਣ ਦਿਖਾ ਕੇ, ਅਤੇ ਜਿਹੜੇ ਕਬੀਰ ਪੰਥੀ ਉਹਨਾਂ ਭਗਤ ਕਬੀਰ ਜੀ ਨੂੰ ਉੱਚਾ ਦਿਖਾਇਆ, ਇੱਧਰੋਂ ਇਹ ਨਿਰੰਜਣੀਆਂ ਨੇ ਇਹਨਾਂ ਮਿਲ ਕੇ ਅਤੇ ਆਪਣੇ ਆਪ ਨੂੰ ਉੱਚਾ ਦਿਖਾਇਆ, ਜਿਹੜੇ ਕਾ ਪੋਤਰੇ ਹੋਏ ਉਹਨਾਂ ਨੇ ਹਿੰਦਾਲ ਨੂੰ ਉੱਚਾ ਦਿਖਾਇਆ ਅਤੇ ਸਤਿਗੁਰੂ ਜੀ ਦੇ ਘਰ ਨੂੰ ਨੀਵਾਂ ਦਿਖਾਇਆ। ਦੁਸ਼ਟ ਲੋਕ ਇਸ ਤਰ੍ਹਾਂ ਦੇ ਕਰਦੇ ਰਹੇ। ਆਪ ਜੀ ਨੇ ਇਸ ਪ੍ਰਸੰਗ ਜਿਹੜੇ ਪਿੱਛੇ ਸਰਵਣ ਕੀਤੇ ਹੈ, ਰਹਿੰਦੇ ਜਿਹੜੇ ਪ੍ਰਸੰਗ ਜਿਵੇਂ ਅੱਗੇ ਦੁਸ਼ਟਦਾਈ ਦੀ ਲਾਦ ਨੇ ਵੀ ਕੀਤੀ, ਉਹ ਪ੍ਰਸੰਗ ਆ ਜਾ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਨਵਾਈਏ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਸੀ ਪਈ ਹਿੰਦਾਲੇ ਬਾਤ,
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ, ਖਾਲਸਾ ਜੀ, ਇਹ ਜਿਹੜਾ ਹਿੰਦਾਲ ਜੱਟ ਕਣਕ ਗੋਤ ਦਾ ਦੁਆਬੇ ਇਲਾਕੇ ਦਾ, ਇਹ ਮੂਰਖ ਜੀ ਕਹਿੰਦੇ ਇਹੋ ਜੀ ਹੀ ਗੱਲ ਹੋਈ।
ਸੁਣੋ ਗੁਰਮੁਖ ਹਮਰੇ ਗੁਰਪ੍ਰਾਤ,
ਇਹ ਗੁਰਮੁਖੋ, ਇਹ ਰੱਬ ਦੇ ਪਿਆਰੋ, ਇਹ ਮੇਰੇ ਭਰਾਵੋ, ਇਹ ਸਿੱਖ ਜਨੋ, ਅੱਗੇ ਜਿਹੜੀ ਸਾਖੀ ਮੈਂ ਕਹਿੰਦਾ ਆਪ ਸੁਣੋ।
ਅੱਗੇ ਪਈ ਜੋ ਹਿੰਦਾਲ ਔਲਾਦ,
ਅੱਗੇ ਕਹਿੰਦੇ ਜਿਹੜਾ ਹਿੰਦਾਲ ਜਿਹਨੂੰ ਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਅਤੇ ਜੰਡਿਆਲੇ ਆ ਕੇ ਗੁਰੂ ਬਣ ਕੇ ਬਹਿ ਗਿਆ, ਜਿਵੇਂ ਇਹਨੇ ਟੇਢਾਪਣ ਵਿਖਾਇਆ, ਅੱਗੇ ਇਹਦੀ ਕਹਿੰਦੇ ਜਿਵੇਂ ਔਲਾਦ ਹੋਈ।
ਜੋ ਬਟ ਗਜਬ ਗਏ ਲਿਖਬਾਦ,
ਜਿਨ੍ਹਾਂ ਨੇ ਤੇ ਬਹੁਤੇ ਝਗੜਾ ਕਹਿੰਦੇ ਪਾ ਦਿੱਤਾ, ਇੰਨਾ ਇਹਨਾਂ ਨੇ ਗੱਪ ਮਾਰੀ, ਇੰਨੇ ਇਹਨਾਂ ਗੱਪ ਲਿਖ ਦਿੱਤੇ ਜਨਮ ਸਾਖੀ ਵਿੱਚ।
ਸੋ ਭਿੰਨ ਭਿੰਨ ਉਨਕੇ ਨਾਮ ਸੁਣਾਉਂ,
ਕੋਈ ਜੀ ਕਹਿੰਦੇ ਉਹਨਾਂ ਦੇ ਮੈਂ ਭਿੰਨ ਭਿੰਨ ਭਾਵ ਵੱਖਰੇ ਵੱਖਰੇ ਮੈਂ ਨਾਮ ਖਾਲਸਾ ਜੀ ਤੁਹਾਨੂੰ ਦੱਸਦਾ ਹਾਂ।
ਜਿਮ ਮੁੱਕੇ ਵਹਿ ਤਿਵੇਂ ਲਿਖਾਉਂ,
ਔਰ ਜਿਵੇਂ ਲੋਕ ਮਰੇ ਹੈ, ਜਿਵੇਂ ਇਹਨਾਂ ਦੇ ਕੋਈ ਅੰਸ ਬੰਸ ਰਹੇ ਨਹੀਂ, ਲਾਲ ਸਾਰੀ ਨਸ਼ਟ ਹੋ ਗਈ ਇਹ ਹਿੰਦਾਲ ਦੀ, ਉਹ ਵੀ ਕਵੀ ਜੀ ਕਹਿੰਦੇ ਮੈਂ ਲਿਖਦਾ ਹਾਂ।
ਮੁਫਤ ਨਿਆਮਤ ਚੱਲੀ ਨਾ ਗਈ,
ਇਹਦੀ ਜਿਹੜੀ ਔਲਾਦ ਸੀਗਾ ਪੁੱਤ ਪੋਤਰੇ ਉਹਨਾਂ ਕੋ ਵੀ ਮੁਫਤ ਨਿਆਮਤ ਸਤਿਗੁਰ ਜੀ ਦੀ ਜਿਹੜੀ ਦਿੱਤੀ ਹੋਈ ਬਖਸ਼ਿਸ਼ ਐਵੇਂ ਬਹੁਤੇ ਘੱਟ ਸਮੇਂ 'ਚ ਜਿਹੜੀ ਮਿਲੀ ਸੀ ਹਿੰਦਾਲ ਨੂੰ, ਉਹ ਵੀ ਕਹਿੰਦੇ ਇਹਨਾਂ ਕੋਲ ਝੱਲੀ ਨਾ ਗਈ।
ਉਸੀ ਭਾਂਤ ਦਿਓ ਬੋਹਰ ਲਿਖਾਈ,
ਇਸੇ ਕਰਕੇ ਉਹਨਾਂ ਨੇ ਮੁੜ ਜਿਹੜਾ ਹੈ ਬਹੁਤਾ ਜਿਹੜਾ ਗੰਦ ਮੰਦ ਫਾਲਤੂ ਦੀਆਂ ਗੱਲਾਂ ਆਪਣੀ ਵਡਿਆਈ ਭਗਤਾਂ ਦੀ ਜਿਹੜੀ ਨਿਉਣਦਾਈ ਵੀ ਉੱਥੇ ਦੇ ਧਰੂ ਭਗਤ ਵੀ ਨਹੀਂ ਪਹੁੰਚਿਆ ਜਿੱਥੇ ਮੈਂ ਪਹੁੰਚਿਆ ਹਾਂ, ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਭਗਵਾਨ ਦਾ ਮੈਂ ਸਾਂਢੂ ਸੀ, ਇਹ ਹਿੰਦਾਲ ਨੇ ਐਵੇਂ ਸਾਖੀਆਂ ਵਿੱਚ ਪਾ ਦਿੱਤਾ। ਗਾਂ ਦੀ ਜਿਹੜੀ ਔਲਾਦ ਹੋਈ ਉਹਨਾਂ ਨੇ ਵੀ ਬਹੁਤ ਹੀ ਜਿਹੜਾ ਹੈ ਗੱਪ ਗਪੌੜ ਲਿਖ ਦਿੱਤੇ ਜਨਮ ਸਾਖੀ ਵਿੱਚ।
ਦੋਹਰਾ ਹਿੰਦਾਲ ਪੁੱਤਰ ਤੋ ਜੋ ਭਏ,
ਇਹ ਹਿੰਦਾਲ ਦਾ ਜਿਹੜਾ ਕਹਿੰਦੇ ਪੁੱਤਰ ਹੋਇਆ,
ਤਿੰਨ ਕਸ਼ ਰੱਖਿਓ ਸਿੱਖੀ ਤੋਰ,
ਕਵੀ ਜੀ ਕਹਿੰਦੇ ਵੀ ਉਹਨੇ ਤੇ ਕੁਝ ਸਿੱਖੀ ਦਾ ਤੌਰ ਤਰੀਕਾ ਰੱਖਿਆ। ਉਂਝ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਹੈ ਵੀ ਹਿੰਦਾਲ ਦਾ ਜਿਹੜੀ ਸ਼ਾਦੀ ਹੈ, ਇਹਦੀ ਘਰਵਾਲੀ ਦਾ ਨਾਮ ਸੀ ਉੱਤਮੀ, ਉਹਦੇ ਤੋਂ ਪੁੱਤਰ ਪੈਦਾ ਹੋਇਆ ਬਿਧੀ ਚੰਦ। ਇਹ ਉਹ ਬਿਧੀ ਚੰਦ ਨੇ ਜਿਹੜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮੇਂ ਦੇ ਛੇਵੇਂ ਪਾਤਸ਼ਾਹ ਦੇ ਸਮੇਂ ਰਹੇ, ਉਹ ਬਿਧੀ ਚੰਦ ਨੇ, ਹੋਰ ਬਿਧੀ ਚੰਦ ਹਿੰਦਾਲੀਆਂ ਵਾਲਾ। ਇਹ ਬਿਧੀ ਚੰਦ ਹਿੰਦਾਲ ਦੇ ਘਰ ਪੁੱਤਰ ਆ, ਉਹ ਵੀ ਬੜਾ ਕੁਕਰਮੀ ਸੀ, ਉਹਨੇ ਵੀ ਬੜਾ ਜਿਹੜਾ ਸੀ ਵੈਰ ਵਿਰੋਧ ਸਿੱਖਾਂ ਦੇ ਨਾਲ ਕਮਾਇਆ, ਇਹ ਸਾਰਾ ਜਿਹੜਾ ਲਾਣਾ ਹੈ ਖਰਾਬ ਸੀ।
ਆਗੇ ਪਏ ਜੋ ਪੁੱਤਰੇ,
ਅੱਗੇ ਜਿਹੜੇ ਇਹਦੇ ਬਿਧੀ ਚੰਦ ਦੀ ਗਾਂ ਔਲਾਦ ਹੋਈ, ਹਿੰਦਾਲ ਦੇ ਜਿਹੜੇ ਪੋਤਰੇ ਹੋਏ,
ਤੈ ਗਏ ਸਿੱਖੀਓ ਚੌੜ,
ਉਹ ਤੇ ਕਹਿੰਦੇ ਸਿੱਖੀਓ ਇਹਦੇ ਬਹੁਤੇ ਜਿਹੜੀ ਚੌੜਬਾਜੀ ਉਹਨਾਂ ਕੀਤੀ, ਉਹਦੇ ਬਹੁਤੇ ਪੂਰੇ ਹੋ ਗਏ ਸਿੱਖੀ ਤੋਂ।
ਜੋ ਪਈ ਆਗੇ ਪਏ ਪੋਤਰੇ ਜੋ,
ਅੱਗੇ ਜਿਹੜੇ ਇਹਦੇ ਪੋਤਰੇ ਹੋਏ ਹਨ ਕਵੀ ਜੀ ਉਹਨਾਂ ਬਾਰੇ ਦੱਸਦੇ ਹਨ।
ਕਹਾਵੇਂ ਆਪ ਨਿਰੰਜਨੀਏ ਸੋ,
ਉਹ ਕੀ ਕਹਿੰਦੇ ਆ, ਅਸੀਂ ਕੋਈ ਸਿੱਖ ਸੁੱਖ ਨਹੀਂ ਹਾਂ, ਅਸੀਂ ਕਿਸੇ ਪਾਸੋਂ ਹੀ ਕੋਈ ਬਖਸ਼ਿਸ਼ ਨਹੀਂ ਲਈ, ਅਸੀਂ ਤਾਂ ਨਿਰੰਜਨੀਏ ਹਾਂ। ਜਿਵੇਂ ਅੱਜ ਵੀ ਵੱਖੋ ਵੱਖਰੇ ਨਾਮ ਹੈ, ਨਿਰੰਕਾਰੀਏ, ਨਾਮਧਾਰੀ, ਰਾਧਾ ਸਵਾਮੀ, ਕਿੰਨੇ ਮਤਲਬ ਜਿਹੜੇ ਵੱਖੋ ਵੱਖਰੇ ਹੈ, ਮਤਲਬ ਜਿਹੜਾ ਪਹਿਰਾਵਾ ਉਹ ਸਿੱਖਾਂ ਵਾਲਾ ਹੀ ਹੈ, ਦਾੜਾ ਵੀ ਹੈ ਸਿਰ 'ਤੇ, ਸਿਰ 'ਤੇ ਕੇਸ ਵੀ ਹੈ, ਅਤੇ ਇਸੇ ਤਰ੍ਹਾਂ ਹੀ ਨਿਰੰਜਨੀਆਂ ਖਵਾਉਣ ਲੱਗ ਪਏ। ਆਉਂਦੇ ਵੀ ਅਸੀਂ ਤਾਂ ਨਿਰੰਜਨੀ ਹਾਂ, ਨਿਰਅੰਜਨੀਏ, ਜੋ ਸ਼ੁੱਧ ਸਰੂਪ ਪਰਮਾਤਮਾ ਹੈ ਨਾ, ਉਹਦੇ ਕਿਦਾ ਕੀਤਾ ਜਿਹੜਾ ਪੈਦਾ ਹੋਇਆ, ਉਹਦੇ ਅਸੀਂ ਪੈਦਾ ਕੀਤੇ ਹੋਏ ਨੁਮਾਇੰਦੇ ਹਾਂ, ਉਹਦੇ ਪੈਦਾ ਕੀਤੇ ਹੋਏ ਅਸੀਂ ਪੰਥ ਵਿੱਚੋਂ ਹਾਂ।
ਸ਼੍ਰੀ ਗੁਰਦੁਆਰੇ ਨੇ ਮੰਨੇ ਸੋ ਨਾਹੀ,
ਇਸ ਕਰਕੇ ਦੁਸ਼ਟ ਲੋਕ ਗੁਰੂ ਦੇ ਦੁਆਰੇ ਜਿਹੜੇ ਗੁਰਦੁਆਰੇ ਸਾਹਿਬ ਸਤਿਗੁਰੂ ਜੀ ਦੇ ਇਤਿਹਾਸੀ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਕਿੰਨੇ ਸਿਰ ਸਥਾਨ ਬਾਅਦ 'ਚੋਂ ਬਣਿਆ, ਕਿਉਂਕਿ ਪੁੱਤ ਪੋਤਰੇ ਜਦੋਂ ਹੋਏ ਆ ਉਦੋਂ ਤਾਂ ਖਾਲਸੇ ਪੰਥ ਦਾ ਵੀ ਸਮਾਂ ਆ ਗਿਆ ਸੀ, ਇਹ ਗੁਰੂ ਦੇ ਜਿਹੜੇ ਸਥਾਨ ਹੈ ਉਹਨਾਂ ਨੂੰ ਤਾਂ ਮੰਨਦੇ ਨਹੀਂ। ਜਿਵੇਂ ਅੱਜ ਵੀ ਐਸੇ ਪੰਥ ਹੈ, ਆਪ ਜੀ ਨੂੰ ਸਭ ਪਤਾ ਹੀ ਹੈ ਵਿਸਥਾਰ ਕੀ ਕਰਨਾ ਹੈ, ਵੀ ਉਹ ਵੀ ਲੋਕ ਵੱਖੋ ਵੱਖਰੇ, ਉਹਨਾਂ ਦੇ ਸਤਸੰਗ ਹੈ ਸਮੇਂ ਐਤਵਾਰ ਦੇ ਐਤਵਾਰ, ਗੁਰਦੁਆਰੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੈ, ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਉਂਝ ਗੁਰਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈ, ਉਹਦੇ ਵਿੱਚੋਂ ਪੜ੍ਹ ਪੜ੍ਹ ਕੇ ਬਾਣੀ ਅੱਖਰ ਲੈ ਕਿਤੇ ਆਪਣੇ ਉੱਤੇ ਲਾਈ ਜਾਣੇ, ਇੱਕ ਤੁੱਕ ਬਾਣੀ ਦੇ ਇੱਕ ਜਿਹੜਾ ਤੁੱਕ ਆਪਣੀ ਕੋਲੋਂ ਗੰਢ ਲੈਣੀ, ਇਹੀ ਲੋਕਾਂ ਦਾ ਹਾਲ ਹੈ। ਉਸੇ ਤਰ੍ਹਾਂ ਇਹ ਗੁਰਦੁਆਰੇ ਜਿਹੜਾ ਗੁਰਦੁਆਰਾ ਹੁੰਦਾ ਹੈ ਉਹਨੂੰ ਤੇ ਮੰਨਦੇ ਨਹੀਂ ਹਨ,
ਸਗੋਂ ਚਰਾਏ ਗੁਰਦੁਆਰ ਨਾ ਖਾਹੀ,
ਸਗੋਂ ਗੁਰਦੁਆਰਿਆਂ ਵਿੱਚੋਂ ਚੋਰੀ ਕਰ ਕਰ ਖਾਂਦੇ ਆ। ਦੁਸ਼ਟ ਲੋਕ ਜਿਹੜੇ ਹੁੰਦੇ ਆ ਗੁਰੂ ਘਰਾਂ ਨਾਂ ਵਿੱਚ ਬੜੇ ਹੋਏ ਪੁਜਾਰੀ ਲੋਕ, ਕਈ ਟੇਢੀ ਮੱਧ ਵਾਲੇ, ਅੱਜ ਵੀ ਗੁਰੂ ਘਰ 'ਚ ਗਦਾਰ ਲੋਕ ਹੈ, ਉਹ ਖਾਊਜਾਰ ਹੁੰਦੇ ਆ, ਉਹਨਾਂ ਨਾਲ ਇਹ ਨਿਰੰਜਨੀ ਜਿਹੜੇ ਹੈ ਆਪੋ ਵਿੱਚ ਦੇ ਰਲੇ ਹੋਏ ਹੈ। ਅਤੇ ਸ਼੍ਰੀ ਹਰਿਮੰਦਰ ਸਾਹਿਬ ਆਦਿ ਗੁਰੂ ਦੇ ਜਿਹੜੇ ਸਥਾਨ ਮਹਾਨ ਮਹਾਨ, ਜਿੱਥੇ ਬਹੁਤ ਹੀ ਪੂਜਾ ਪ੍ਰਤਿਸ਼ਠਾ ਹੁੰਦੀ, ਬਹੁਤ ਦਾ ਚੜਾਵਾ ਚੜ੍ਹਦਾ ਹੈ, ਉੱਥੋਂ ਚੋਰੀਆਂ ਕਰ ਕਰਕੇ ਖਾਂਦੇ ਹਨ।
ਸ਼੍ਰੀ ਅੰਮ੍ਰਿਤਸਰ ਚੰਦੋਵੋ ਦਰਬਾਰ,
ਜੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਹੈ, ਉੱਥੇ ਅੱਜ ਵੀ ਵੇਖ ਲਓ ਚੰਦੋਵਾ ਸਾਹਿਬ ਜਿਹੜਾ ਇੱਕ ਵਾਰ ਲੱਗ ਜਾਂਦਾ, ਦੂਜੇ ਦੀ ਵਾਰੀ ਨਹੀਂ ਆਉਂਦੀ ਹੈ, ਨਿੱਤ ਨਵਾਂ ਲੱਗਦਾ ਹੈ ਚੰਦੋਵਾ ਸਾਹਿਬ। ਅਤੇ ਉਹਦੀ ਕੀਮਤ ਬੜੀ ਬੜੀ ਹੁੰਦੀ ਹੈ, ਲੱਖਾਂ ਨਾਲ ਕੀਮਤ ਹੁੰਦੀ ਕਈ ਚੰਦੋਵਾ ਸਾਹਿਬ ਦੀ, ਜਿਹੜਾ ਹੈ 80,000 90,000 ਦੇ ਆਮ ਹੀ ਚੰਦੋਵਾ ਸਾਹਿਬ ਉੱਥੇ ਜਿਹੜਾ ਹੈ ਲੱਗਦਾ ਹੈ, ਉਹਤੋਂ ਉੱਤੇ ਉੱਤੇ ਲੱਗੇਗਾ ਘੱਟ ਤਾਂ ਲੱਗਦਾ ਨਹੀਂ ਹੈ ਅੱਜ ਵੀ। ਅਤੇ ਉਹਦੇ ਨਾਲ ਕਿੱਡੇ ਸੋਹਣੇ ਜਿਹੜੇ ਉਹ ਝੂੰਬਰ ਬੱਧੇ ਹੁੰਦੇ ਆ, ਸੋਨੇ ਦੇ ਜਿਹੜੇ ਹੀਰਿਆਂ ਮੋਤੀਆਂ ਨਾਲ ਜੜੇ ਹੋਏ ਆ। ਇਸ ਤਰ੍ਹਾਂ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਚੰਦੋਵਾ ਸਾਹਿਬ ਲੱਗਦਾ ਹੈ,
ਸੋ ਲਾਹੇ ਮੰਗਾਇਓ ਉਹਨਾਂ ਕਈ ਵਾਰ,
ਇਹਨਾਂ ਨੇ ਤੇ ਕਹਿੰਦੇ ਕਈ ਵਾਰ ਕਹਿ ਕਹਿ ਕੇ, ਉਦੋਂ ਦੇ ਨਾਲ ਇਹਨਾਂ ਨਾਲ ਪੁਜਾਰੀ ਲੋਕ ਹੀ ਮਿਲੇ ਹੋਏ ਸੀ, ਚੋਰੀ ਕਰਾ ਕਰਾ ਕੇ ਇਹਨਾਂ ਦੇ ਕਈ ਵਾਰ ਮੰਗਾਏ ਹਨ, ਉੱਥੋਂ ਹੀ ਵੱਟ ਵੱਟ ਕੇ ਦਿਖਾਉਂਦੇ ਹਨ।
ਕਰਤਾਰ ਕਰਤਾਰ ਕਰ ਆਪਸ ਮੈਂ ਕਹੇ,
ਆਪਣੇ ਆਪ ਨੂੰ ਨਿਰੰਜਨੀ ਮੰਨਦੇ ਆ, ਤੇ ਸਤ ਕਰਤਾਰ ਸਤ ਕਰਤਾਰ ਇਸ ਤਰ੍ਹਾਂ ਆਪਸ ਵਿੱਚ ਕਹਿੰਦੇ, ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਕੀ ਕਰਦੇ ਆ, ਜਾਂ ਲੱਖ ਨਿਰੰਜਨ ਨਿਰੰਜਨ, ਅਤੇ ਜਾਂ ਕਹਿੰਦੇ ਆ ਸਤ ਕਰਤਾਰ ਸਤ ਕਰਤਾਰ, ਵੀ ਉਹ ਕਰਤਾਰ ਸਤ ਹੈ।
ਵਾਹਿਗੁਰੂ ਨਾਮ ਚੁੱਪ ਕਰ ਰਹੇ,
ਅਤੇ ਜਦੋਂ ਕੋਈ, ਕਿਉਂਕਿ ਸਿੰਘਾਂ ਦਾ ਸਮਾਂ ਆ ਗਿਆ ਸੀ, ਜਦੋਂ ਗਾਂ ਪੁੱਤ ਪੋਤਰੇ ਹਦਾਲੀਏ ਦੇ ਹੋਏ, ਉਹ ਸਿੰਘ ਜਦੋਂ ਫਤਿਹ ਬੁਲਾਉਂਦੇ ਆ, ਇਹ ਲੋਕਾਂ ਨੂੰ ਤਾਂ ਕਹਿੰਦੇ ਦੰਦਲ ਪੈ ਜਾਂਦੀ ਤੰਦੂਆ ਪੈ ਜਾਂਦਾ, ਚੋਪੀ ਕਰ ਜਾਂਦੇ ਵਾਹਿਗੁਰੂ ਦੇ ਨਾਮ ਤੇ।
ਕਿਤੇ ਕਹੇ ਪੰਥ ਨਾਨਕ ਹਮਾਰਾ,
ਹਾਂ ਕਦੀ ਕਦੀ ਤੇ ਬਕਵਾਸ ਕਰਦੇ ਆ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪੰਥ ਚਲਾਇਆ ਹੋਇਆ ਉਹ ਤੇ ਸਾਡਾ ਆਪਣਾ ਪੰਥ ਹੈ।
ਕਿਤੇ ਕਹੇ ਹਮ ਜਿੰਦੋ ਪੀਰ ਧਾਰਾ,
ਕਦੀ ਕਦੀ ਕਹਿੰਦੇ ਆ ਅਸੀਂ ਦੇ ਜਿਹਦੇ ਜਿਹੜਾ ਜਿੰਦਾ ਨਾਮ ਦਾ ਪੀਰ ਉਹਨੂੰ ਧਾਰਨ ਕੀਤਾ ਹੋਇਆ, ਜਿਹਦਾ ਪਿੱਛੇ ਜ਼ਿਕਰ ਆਇਆ ਵੀ ਸਿਕੰਦਰ ਦੇ ਵਿੱਚ ਇਹ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਪ੍ਰਵੇਸ਼ ਕਰ ਦਿੱਤੀ ਹੈ, ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਜਿੰਦਾ ਕਹਿੰਦੇ ਸੀ। ਕਦੀ ਇਹ ਮੁਸਲਮਾਨਾਂ ਦੇ ਜਿੰਦਾ ਪੀਰ ਕਹੀ ਜਾਂਦੇ ਉਹਨੂੰ ਧਾਰਨ ਕੀਤਾ ਹੈ, ਕਿਉਂਕਿ ਇਹਨਾਂ ਦੇ ਵੱਡ ਵਡੇਰਵੇ ਸੁਲਤਾਨੀ ਦੇ ਜਿਹੜੇ ਉਪਾਸ਼ਕ ਸੀ ਉਹ ਜਿਹੜੇ ਹੈ ਮਗਜ਼ ਵਿੱਚੋਂ ਉਹ ਉਪਾਸ਼ਨਾ ਜਾਂਦੀ ਨਹੀਂ ਹੈ।
ਮੁਸਲਮਾਨਾਂ ਨੇ ਸੋ ਸੁਨੇਹ ਰਖਾਏ,
ਇਹ ਇਸ ਪ੍ਰਕਾਰ ਮੁਸਲਮਾਨ ਸੋ ਸੁਨੇਹ ਰਖਾਏ, ਮੁਸਲਮਾਨਾਂ ਦੇ ਨਾਲ ਦੇ ਬੜਾ ਪ੍ਰੇਮ ਰੱਖਦੇ ਆ, ਬਹੁ ਬੇਟੀ ਦੀ ਸਾਂਝ ਰੱਖਦੇ ਹੈ।
ਸੁਲਤਾਨੀਆਂ ਨੇ ਸੋ ਰਲ ਮਿਲ ਖਾਹੇ,
ਤੇ ਸੁਲਤਾਨੀਆਂ ਦੇ ਨਾਲ ਤੇ ਜਿਹੜੇ ਲੱਖ ਦਾਤੇ ਨੂੰ ਮੰਨਣ ਵਾਲੇ ਆ, ਸਖੀ ਸਰਵਰ ਨੂੰ ਲਾਲਾ ਵਾਲਾ ਪੀਰ ਵੀ ਇਸ ਨੂੰ ਕਹਿੰਦੇ, ਸੁਲਤਾਨੀਆਂ ਵੀ ਇਸ ਨੂੰ ਕਹਿੰਦੇ ਆ, ਤੇ ਤੁਰਕਾਂ ਦੇ ਨਾਲ ਤੇ ਕਹਿੰਦੇ ਪੂਰਾ ਰਲ ਮਿਲ ਕੇ ਖਾਂਦੇ ਆ, ਖਾਓ ਖਰਚੋ ਰਲ ਮਿਲ ਭਾਈ, ਤੋੜ ਨਾ ਹੋਵੇ ਵੱਧ ਤੋਂ ਜਾਈ, ਉੱਥੇ ਤੇ ਨਾਮ ਦੀ ਗੱਲ ਗੁਰਬਾਣੀ ਵਿੱਚ, ਉਂਝ ਅਰਥ ਮੁਤਾਬਕ ਵੀ ਇਹਨਾਂ ਦਾ ਪੂਰੀ ਜਿਹੜੀ ਉਹਨਾਂ ਨਾਲ ਬਣਦੀ ਹੈ।
ਤਿੰਨ ਮਹਿ ਦੁਸ਼ਟ ਪਇਓ ਹਰ ਭਗਤ,
ਉਹ ਇਹ ਜਿਹੜੇ ਇਹਦੀ ਲਾਦ ਹੋਈ ਹੈ ਹਿੰਦਾਲ ਦੀ, ਉਹਦੇ ਵਿੱਚੋਂ ਹੀ ਅੱਗੇ ਤੋਂ ਅੱਗੇ ਕਵੀ ਜੀ ਦੱਸਦੇ ਵੀ ਹਰ ਭਗਤ ਹੋਇਆ ਹੈ, ਇਹ ਬੜਾ ਦੁਸ਼ਟ ਹੋਇਆ ਹੈ, ਇਹ ਹਰ ਭਗਤ ਦੀ ਅੱਗੇ ਕਥਾ ਆਉਣੀ ਹੈ, ਨਾ ਵੇਖੋ ਇਹਦਾ ਕਿੱਡਾ ਹੈ ਵੀ ਹਰ ਭਗਤ, ਵੀ ਉਹ ਹਰ ਜੋ ਗੁਰੂ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਭਗਤ, ਨਾਮ ਹੈ ਵੱਡਾ ਕੰਮ ਹੈ ਛੋਟਾ, ਕੰਮ ਦੇ ਕਿਸੇ ਕੰਮ ਦਾ ਵੀ ਨਹੀਂ, ਇਹ ਬੜਾ ਦੁਸ਼ਟ ਹੋਇਆ ਹੈ।
ਉਨ ਬਹੁ ਸਿੱਖ ਮਰਵਾਏ ਬੇਬਖਤ,
ਇਹਨੇ ਬੇਬਖਤ ਜਦੋਂ ਸਿੱਖਾਂ ਦੀ ਬੜੀ ਭੀੜ ਬਣੀ ਸੀ ਨਾ, ਸਮਾਂ ਬਣਿਆ ਸੀ, ਤੁਰਕ ਲੋਕ ਸਿੱਖਾਂ ਦੇ ਵੈਰੀ ਹੋ ਗਏ, ਇਹਨੇ ਦੁਸ਼ਟ ਨੇ ਵਿੱਚ ਪੈ ਪੈ ਕੇ ਨਾਮ ਦੇ ਲਾਲਚ ਕਰ ਕਰਕੇ ਬਹੁਤ ਦੇ ਸਿੱਖ ਫੜਵਾ ਫੜਵਾ ਕੇ ਮਰਵਾਏ, ਸ਼ਹੀਦ ਕਰਵਾਏ।
ਭਇਓ ਦੁਸ਼ਟ ਚੁਗਲੀ ਬਹੁ ਕਈ,
ਇਹ ਦੁਸ਼ਟ ਕਹਿੰਦੇ ਚੁਗਲੀਆਂ ਬੜੀਆਂ ਕਰਦਾ ਸੀ। ਅੱਗੇ ਕਥਾ ਆਵੇਗੀ, ਇਹ ਕੀ ਕਹਿੰਦਾ ਹੈ, ਆ ਫਲਾਣੇ ਥਾਂ ਜੀ ਇੰਨੇ ਸਿੰਘ ਰਹਿੰਦੇ ਹੈ, ਆ ਫਲਾਣੇ ਥਾਂ ਦਾ ਘਰ ਹੈ, ਫਲਾਣੇ ਥਾਂ ਇੰਨੇ ਸਿੰਘ ਇਕੱਠੇ ਹੁੰਦੇ, ਮੈਂ ਅੱਖੀ ਵੇਖੇ ਹੈ। ਇਸ ਤਰ੍ਹਾਂ ਇਹਨੇ ਤੁਰਕਾਂ ਦੀ ਫੌਜ ਚੜਾ ਕੇ ਲਿਆਉਂਦਾ ਸੀ, ਬੜੀ ਦੁਸ਼ਟਤਾ ਕੀਤੀ ਇਹਨੇ।
ਤੁਰਕਣ ਸਾਥ ਪ੍ਰੀਤ ਤਨ ਕੜੀ,
ਤੇ ਤੁਰਕਾਂ ਦੇ ਨਾਲ ਤੇ ਬਹੁਤ ਹੀ ਪ੍ਰੇਮ ਰੱਖਦਾ, ਕਿਤੇ ਉਹਨਾਂ ਬਿਨਾਂ ਤੇ ਇਹਨੂੰ ਪਾਣੀ ਨਹੀਂ ਲੰਘਦਾ।
ਦੋਹਰਾ ਪੰਥ ਖਾਲਸੋ ਜਬ ਉਠਿਓ,
ਇਧਰੋਂ ਪੰਥ ਖਾਲਸਾ ਸਤਿਗੁਰੂ ਜੀ ਦਾ ਸਾਜਿਆ ਹੋਇਆ, ਅਕਾਲੀ ਪੰਥ ਜੋ ਨਿਹੰਗ ਸਿੰਘਾਂ ਦਾ ਪੰਥ, ਉਹ ਗੁਰੂ ਜੀ ਦੀ ਕਿਰਪਾ ਨਾਲ ਜਦੋਂ ਉੱਠਿਆ,
ਸ਼੍ਰੀ ਸਤਿਗੁਰ ਕੀਓ ਪ੍ਰਚਾਰ,
ਉਹਨਾਂ ਨੇ ਤੇ ਸਤਿਗੁਰ ਦੀ ਸਿੱਖੀ ਦਾ ਪ੍ਰਚਾਰ ਬੜਾ ਕੀਤਾ। ਅੱਜ ਵੀ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਕਿਰਪਾ ਉਹ ਸਿੱਖੀ ਦਾ ਪ੍ਰਚਾਰ ਕਰਦੇ ਹੈ, ਅਤੇ ਜਿਹੜੇ ਦੁਸ਼ਟ ਲੋਕ ਹੈ ਉਹਨਾਂ ਧਾਰਿਆ ਰੂਪ ਸਿੱਖੀ ਦਾ ਹੀ ਹੈ, ਅੰਮ੍ਰਿਤ ਵੀ ਛਕੇ ਹੈ, ਪੱਗ ਵੀ ਬੰਨੀ ਹੈ, ਕੁੜਤਾ ਪਜਾਮਾ ਵੀ ਪਾਇਆ ਹੈ, ਪੂਰਾ ਸਰੂਪ ਸਿੱਖੀ ਦਾ ਹੈ, ਪਰ ਕੀ ਕਰਦੇ, ਸਿੱਖੀ ਦਾ ਪ੍ਰਚਾਰ ਨਹੀਂ ਕਰਦੇ, ਸਿੱਖੀ ਨੂੰ ਤੋੜਦੇ ਹੈ। ਗੁਰੂ ਘਰ ਦੀਆਂ ਜਿਹੜੀਆਂ ਪੁਰਾਣੀਆਂ ਅਵਸਥਾ ਉਹਨਾਂ ਦੇ ਸ਼ੰਕਾ, ਇਸੇ ਤਰ੍ਹਾਂ ਕਹਿਣਾ ਜੀ ਆ ਗੁਰਬਾਣੀ ਜਿਹੜੀ ਹੈ ਅਤੇ ਗਿਆਨ ਹੈ, ਗਿਆਨ ਦਾ ਗ੍ਰੰਥ ਹੈ, ਉਂਝ ਗੁਰੂ ਜਿਹੜੇ ਹੈ ਉਹਦੇ ਦੇਹਧਾਰੀ ਆਪਣੇ ਹੈ ਨਹੀਂ ਹੁਣ ਕੋਈ, ਉਹ ਬੜੀਆਂ ਲੋਕ ਗੱਲਾਂ ਕਰਦੇ ਹੈ, ਇੰਨੀ ਉਹਨਾਂ ਦੀ ਸ਼ੰਕਾ ਹੈ, ਕੂੜ ਪ੍ਰਚਾਰ ਕਰਦੇ ਹੈ, ਜਿਸ ਕਰਕੇ ਵਿਚਾਰੇ ਲੋਕ ਸੁਣ ਸੁਣ ਕੇ ਉਹਨਾਂ ਨੂੰ ਕਹਿੰਦੇ ਵੀ ਫਲਾਣਾ ਅੱਜ ਬਹੁਤ ਕਥਾ ਕਰਦਾ, ਉਹਦੀ ਕਥਾ ਅੱਜ ਇੰਨਾ ਉਹ ਜੋਸ਼ ਨਾਲ ਬੋਲਦਾ, ਬਹੁਤ ਉਹਦੀ ਕਥਾ ਹੈ। ਗੁਰਬਾਣੀ ਵਿੱਚ ਕਿੰਨੇ ਜਿਹੜੀਆਂ ਸਾਖੀਆਂ ਪਿਛਲੇ ਰਾਜਿਆਂ ਦੀ ਜੁਗਾਂ ਜੁਗਾਂ ਦੀਆਂ ਆਉਂਦੀਆਂ, ਅਵਤਾਰਾਂ ਦੀ ਕਥਾ ਆਉਂਦੀਆਂ, ਉਹ ਉਹਨਾਂ ਨੇ ਗੱਲ ਮੁਕਾਈ ਹੋਈ ਜੀ ਇਹ ਮਿਥਿਹਾਸ ਹੈ, ਅਤੇ ਲੋਕ ਵਿਚਾਰਿਆਂ ਦੇ ਉਹੀ ਦਿਮਾਗ 'ਚ ਕੀੜਾ ਬੈਠਾ ਹੋਇਆ, ਉਹ ਵੀ ਐਂ ਕੱਟੜਵਾਦ ਪੂਰਾ ਧਾਰਨ ਕੀਤਾ ਹੈ ਵੀ ਮਿਥਿਹਾਸ ਦਾ ਅਰਥ ਹੁੰਦਾ ਹੈ ਝੂਠ, ਅਤੇ ਜਿਹੜਾ ਝੂਠ ਹੈ ਅਤੇ ਝੂਠ ਕੀ ਮਿੱਥਿਆ ਕਿਹਨੂੰ ਕਹਿੰਦੇ ਹੈ, ਜਿਹੜਾ ਦਿਖੇ ਅਤੇ ਹੋਵੇ ਨਾ। ਅਤੇ ਗੁਰੂ ਜੀ ਇਹਦਾ ਮਤਲਬ ਸਤਿਗੁਰੂ ਜੀ ਨੇ ਜਿਹੜੀ ਬਾਣੀ ਵਿੱਚ ਜੋ ਲਿਖੇ ਰਾਜਿਆਂ ਦੇ ਨਾਮ, ਜੋ ਅਵਤਾਰਾਂ ਦੇ ਨਾਮ, ਉਹ ਸਾਰਾ ਮਤਲਬ ਝੂਠ ਲਿਖਿਆ ਹੋਇਆ ਹੈ। ਉਹਨਾਂ ਗਿਆਨੀ ਦੀ ਇਹੋ ਜਿਹੀ ਮੱਤ ਮਾਰੀ ਹੋਈ ਹੈ, ਅੱਗੇ ਸੁਣਨ ਵਾਲਿਆਂ ਦੀ ਉਹੋ ਜਿਹੀ ਮੱਤ, ਭੋਲੇ ਲੋਕ ਦੀ ਰਈਅਤ ਗਿਆਨ ਵੀ ਹੋਣੀ, ਭਾਹੇ ਭਰੇ ਮੁਰਦਾਰ, ਭਾਹੇ ਭਰੇ ਮੁਰਦਾਰ, ਵੀ ਜਿਹੜੀ ਅੱਗੇ ਰਈਅਤ ਲੁਕਾਈ ਦੁਨੀਆ ਹੈ ਉਹ ਵੀ ਵਿਚਾਰੀ ਗਿਆਨ ਤੋਂ ਵੀ ਹੋਣੀ ਹੈ, ਗਿਆਨ ਨਹੀਂ ਹੈ ਜਿਹਦੇ ਕਰਕੇ ਉਹ ਸੱਤ ਵਿਚਾਰੇ ਕਹਿ ਛੱਡਦੇ ਆ, ਸਿਰ ਮਾਰਦੇ ਤੇ ਹਾਂ ਵੀ ਵਾਕਿਆ ਬਹੁਤ ਕਥਾ ਹੈ, ਵਿਚਾਰਦੇ ਨਹੀਂ ਹੈ ਵੀ ਗੁਰੂ ਜੀ ਨੇ ਜਿਹੜਾ ਬਚਨ ਲਿਖ ਦਿੱਤਾ ਭਾਈ ਉਹਦੇ ਸੱਤ ਹੀ ਹੈ, ਕਿਉਂਕਿ ਗੁਰੂ ਸੱਤ ਸਰੂਪ ਹੈ, ਗੁਰੂ ਕਿਵੇਂ ਲਿਖ ਸਕਦੇ ਝੂਠੀ ਗੱਲ, ਜਿਹੜੀ ਗੱਲ ਹੋਈ ਨਹੀਂ ਉਹ ਕਿਵੇਂ ਲਿਖ ਸਕਦੇ ਹੈ। ਅਤੇ ਅਸੀਂ ਇਹੋ ਜਿਹੀਆਂ ਜਿਹੜੀਆਂ ਕਥਾ ਕਥਾਵਾਂ ਕਰਦੇ ਹਾਂ, ਵਿਚਾਰੇ ਲੋਕ ਵੀ ਸੁਣ ਸੁਣ ਕੇ ਪ੍ਰਭਾਵਿਤ ਹੋਈ ਜਾਂਦੇ ਆ। ਇਸੇ ਤਰ੍ਹਾਂ ਅਸੀਂ ਨਿਰੰਜਨੀ ਹੈ ਦਾ ਹਾਲ ਇਸੇ ਤਰ੍ਹਾਂ ਪ੍ਰਕਾਰ ਪੜੋ ਜੀ, ਉਹੀ ਤੋਂ
ਸ੍ਰੀ ਸਤਿਗੁਰ ਕੀਓ ਪ੍ਰਚਾਰ,
ਉਹ ਸਿੱਖ ਖਾਲਸਾ ਪੰਥ ਜਦੋਂ ਉੱਠਿਆ ਗੁਰੂ ਦੀ ਕਿਰਪਾ ਨਾਲ, ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ।
ਜੇ ਕੋ ਸਿੰਘ ਤਿਸ ਪਹਿ ਆਏ,
ਇਹ ਜੇ ਕੋਈ ਸਿੰਘ, ਇਹ ਹਰ ਭਗਤ ਦੇ ਪਾਸ ਆ ਜਾਂਦਾ ਵੀ ਗੁਰੂ ਘਰ ਨਾਲ, ਗੁਰੂ ਘਰ ਤੋਂ ਇਹਨਾਂ ਨੂੰ ਬਖਸ਼ਿਸ਼ ਹੋਈ ਹੈ, ਚਲੋ ਇਹਨਾਂ ਘਰ ਜਾ ਹੋਈਏ,
ਫੜ ਆਪ ਦੇ ਤਿਸ ਮਾਰ,
ਇਹ ਦੁਸ਼ਟ ਕੀ ਵੇਖਦਾ ਵੀ ਜੇ ਤੇ ਇਹਦਾ ਵਸ ਚੱਲਦਾ ਤੇ ਉਹਨੂੰ ਸਿੰਘ ਨੂੰ ਪਕੜ ਕੇ ਰਾਤ ਬਰਾਤ ਇਹ ਆਪ ਹੀ ਖਤਮ ਕਰ ਦਿੰਦਾ, ਤੇ ਨਾਮ ਲੈਂਦਾ ਜਾ ਕੇ ਤੁਰਕਾਂ ਪਾਸੋਂ।
ਚੋ ਪਈ ਕਈਆਂ ਦੇਵੈ ਲਾਹੌਰ ਪਹੁੰਚਾਏ,
ਤੇ ਕਈਆਂ ਨੂੰ ਹੁਣ ਜਿਹੜੇ ਬਹੁਤੇ ਪੰਜ ਸੱਤ ਜਾਣੇ ਹੁੰਦੇ ਵਾਹ ਪੇਸ਼ ਨਹੀਂ ਚੱਲਦੀ ਚੁਗਲੀ ਮਾਰ ਕੇ, ਤੇ ਕਿਉਂਕਿ ਨਾ ਮਿਲਦੇ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਮੋਹਰਾਂ ਮਿਲਦੀਆਂ ਸੀ, ਜਿਸ ਕਰਕੇ ਹੁਣ ਇਹਦੇ ਲਾਲਚ ਦਾ ਕੁੱਤਾ ਹੈ, ਇਹ ਜਾ ਕੇ ਲਾਹੌਰ ਜਾ ਕੇ ਸ਼ਿਕਾਇਤ ਕਰਕੇ ਸਿੱਖਾਂ ਨੂੰ ਫੜਾ ਦਿੰਦਾ।
ਉਨਕੇ ਇਨਾਮ ਆਪ ਲੈ ਖਾਏ,
ਉਹਨਾਂ ਦੇ ਜਿਹੜੇ ਨਾਮ ਸਿਰਾਂ ਦੇ ਮੁੱਲ ਪਵਾ ਪਵਾ ਕੇ ਲੈਂਦਾ।
ਦਸ ਘਰ ਸਿੰਘਣ ਘਰ ਪਿੰਡੋਂ ਫੜਾਵੇ,
ਇਹ ਦਸ ਘਰ ਵੀ ਇਹ ਦੱਸ ਕੇ ਨਾ ਵੀ ਮੈਂ ਵੇਖਿਓ ਵੀ ਇਹ ਵੀ ਪੰਜਾਬ ਵਿੱਚ ਵੱਸਦਾ ਸੀ ਇੱਧਰ, ਇਹ ਚੁਗਲੀਆਂ ਮਾਰਦਾ ਜਾ ਕੇ ਫਲਾਣੇ ਪਿੰਡ ਵਿੱਚ ਫਲਾਣਾ ਕਸਬਾ ਸਿੰਘਾਂ ਦਾ ਹੈ, ਇੰਨੇ ਘਰ ਹੈ, ਇੰਨੇ ਹੈ, ਉੱਥੇ ਇਕੱਠ ਇਕੱਠੇ ਹੁੰਦੇ ਹੈ, ਆਹ ਮੈਂ ਉੱਦਣ ਵੇਖੇ ਹੈ, ਇੱਦਣ ਵੇਖੇ ਹੈ, ਇਸ ਤਰ੍ਹਾਂ ਸਿੰਘਾਂ ਦਾ ਦੱਸ ਦੱਸ ਕੇ ਨਾਮ ਪਤਾ ਪੂਰਾ, ਅਤੇ ਇਹ ਫੜਾਉਂਦਾ ਸਿੰਘਾਂ ਨੂੰ।
ਫੌਜ ਗੈਲ ਬਹੁਤ ਤੁਰਕਾਂ ਰਖਾਵੈ,
ਇਸ ਤਰ੍ਹਾਂ ਤੁਰਕਾਂ ਦੀ ਜਿਹੜੀ ਫੌਜ ਹੈ ਉਹਦਾ ਤੇ ਬਹੁਤ ਆਪਣੇ ਪਿੱਛੇ ਹੱਥ ਰੱਖਦਾ ਹੈ।
ਉਲ ਦੋਏ ਬਾਰ ਸਾਡੋ ਪਿੰਡ ਲੁਟਾਇਓ,
ਕਵੀ ਜੀ ਇੱਥੇ ਲਿਖਦੇ ਆ ਵੀ ਖਾਲਸਾ ਜੀ ਦੋ ਵਾਰ ਦੇ ਵੀ ਸਾਡਾ ਪਿੰਡ ਲੁਟਾਇਆ, ਭਾਵ ਆ ਮੀਰਾਂਕੋਟ ਪਿੰਡ ਜਿਹੜਾ ਹੈ, ਕਿਉਂਕਿ ਭਾਈ ਮਹਿਤਾਬ ਸਿੰਘ ਜੀ ਜੋ ਸਨ ਉਹ ਇੱਥੋਂ ਦੇ ਸਨ ਮੀਰਾਂਕੋਟ ਦੇ, ਅਤੇ ਭਾਈ ਰਤਨ ਸਿੰਘ ਭੰਗੂ ਜੀ ਭਾਈ ਮਹਿਤਾਬ ਸਿੰਘ ਦੇ ਜਿਹੜੇ ਉਹ ਪੋਤਰੇ ਆ, ਇਹਨੇ ਚੁਗਲੀ ਮਾਰੀ ਸੀ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਇੱਥੇ ਸ੍ਰੀ ਹਰਿਮੰਦਰ ਸਾਹਿਬ, ਅਤੇ ਉਸ ਵਕਤ ਉਹ ਮੱਸੇ ਰੰਗੜ ਦੀ ਜਿਹੜੀ ਗਾਂਹ ਲਾਲ ਸੀ ਉਹਦੀ ਗੋਦ ਦੇ ਉਹ ਲੱਭਦੇ ਫਿਰਦੇ ਸੀ ਭਾਈ ਮਹਿਤਾਬ ਸਿੰਘ ਨੂੰ, ਤੁਰਕਾਂ ਦਾ ਜੋਰ ਸੀ, ਉਹ ਚੌਧਰੀ ਸਨ, ਅਤੇ ਇਹ ਹਰਭਗਤ ਵੀ ਉਹਨਾਂ ਨਾਲ ਹੀ ਸੀ, ਇਹ ਪੰਜ ਸੱਤ ਜਾਣੇ ਸਨ, ਇਹਨਾਂ ਦੇ ਨਾਂ ਵੀ ਅੱਗੇ ਆਉਣੇ, ਇਸੇ ਤਰ੍ਹਾਂ ਮਜੀਠੀਏ ਜਿਹੜੇ ਮਜੀਠਾ ਪਿੰਡ ਹੈ, ਇੱਥੋਂ ਦੇ ਲੋਕਾਂ ਨੇ ਵੀ ਬਹੁਤ ਜਿਹੜਾ ਹੈ ਸਿੱਖਾਂ ਨਾਲ ਵੈਰ ਬੰਨਿਆ ਉਸ ਸਮੇਂ, ਅਤੇ ਇਹਨੇ ਜਾ ਕੇ ਚੁਗਲੀ ਇਹ ਚੁਗਲੀ ਮਾਰਦਾ ਹੁੰਦਾ ਸੀ ਵੀ ਆ ਮਹਿਤਾਬ ਸਿੰਘ ਦਾ ਜਿਹੜਾ ਪਿੰਡ ਹੈ ਉਹ ਮੀਰਾਂਕੋਟ ਹੈ, ਜਿਸ ਕਰਕੇ ਕਵੀ ਜੀ ਲਿਖਦੇ ਆ ਵੀ ਦੋ ਵਾਰ ਤਾਂ ਇਹਨੇ ਸਾਡਾ ਪਿੰਡ ਜਿਹੜਾ ਹੈ ਲੁਟਾਇਆ ਹੈ ਇਹਨੇ ਤੁਰਕਾਂ ਪਾਸੋਂ।
ਬਾਪ ਦਾਦੋ ਉਹਨੇ ਸਾਡੋ ਕਢਾਇਓ,
ਵੀ ਸਾਡੇ ਜਿਹੜੇ ਬਾਪ ਦਾਦੋ ਉਹ ਕੌਣ ਹੈ? ਮਹਿਤਾਬ ਸਿੰਘ, ਭਾਈ ਰਤਨ ਸਿੰਘ ਜੀ ਦੇ ਜਿਹੜੇ ਪਿਤਾ ਸੀ ਸਨ ਉਹ ਸਨ ਸਰਦਾਰ ਰਾਏ ਸਿੰਘ ਜੀ, ਗਾ ਉਹਨਾਂ ਦੇ ਪਿਤਾ ਭਾਈ ਮਹਿਤਾਬ ਸਿੰਘ ਜੀ, ਅਤੇ ਉਹਨਾਂ ਨੇ ਸਿਰ ਵੱਢਿਆ ਸੀ ਮੱਸੇ ਰੰਗੜ ਦਾ, ਅਤੇ ਜਦੋਂ ਭਾਈ ਮਹਿਤਾਬ ਸਿੰਘ ਨੂੰ ਪਕੜਨ ਆਏ ਹੈ ਮੀਰਾਂਕੋਟ ਪਿੰਡ ਨੂੰ ਘੇਰਾ ਪਾ ਲਿਆ, ਇਹ ਹਰਭਗਤ ਜੀ ਨਾਲ ਹੀ ਸੀ ਦੁਸ਼ਟ ਹੰਦਾਲੀਆਂ ਵਿੱਚੋਂ ਜਿਹੜਾ, ਇੱਥੇ ਆ ਕੇ ਜਦੋਂ ਘੇਰਾ ਪਾਇਆ ਮੀਰਾਂਕੋਟ, ਤੋ ਕਹਿ ਕੁਆ ਕੇ ਅਤੇ ਉਹ ਸਰਪੰਚ ਪਿੰਡ ਦੇ ਨੂੰ ਫੜ ਲਿਆ ਨੱਥਾ ਸਿੰਘ ਨਾਮ ਸੀ ਕਰਕੇ, ਜਦੋਂ ਉਹਨੂੰ ਪਕੜ ਲਿਆ ਵੀ ਉਹਦੇ ਵਿਚਾਰਾ ਖੜ੍ਹੇ ਨਾ, ਇਹ ਰਾਏ ਜੋਧ ਜਿਹੜਾ ਰਾਏ ਸਿੰਘ ਸੀ ਭਾਈ ਰਤਨ ਸਿੰਘ ਭੰਗੂ ਜੀ ਦੇ ਪਿਤਾ ਜੀ, ਉਹ ਛੋਟੇ ਸਨ ਅਜੇ, ਖੇਡਦੇ ਮਲਦੇ ਸਨ, ਭਾਈ ਮਹਿਤਾਬ ਸਿੰਘ ਜ਼ਿੰਮੇਵਾਰੀ ਦਿੱਤੇ ਗਏ ਸੀ, ਇਹ ਲੋਕ ਵਿੱਚ ਚੁਗਲੀ ਵਾਏ ਇਹ ਵੀ ਜੋ ਮਹਿਤਾਬ ਸਿੰਘ ਨੇ ਇੱਥੇ ਮੀਰਾਂਕੋਟ 'ਚ ਹੈਗਾ ਨੱਠ ਭੱਜ ਗਿਆ, ਤਾਂ ਉਹਦੀ ਔਲਾਦ ਹੈ ਨਾ ਉਹਨੂੰ ਤੋਂ ਲੈ ਕੇ ਆ, ਉਹ ਫਿਰ ਸਰਪੰਚ ਪਿੰਡ ਦਾ ਕਹਿੰਦਾ ਮੀਰਾਂਕੋਟ ਦਾ ਉਸ ਵਕਤ ਉਹ ਸਿੰਘ ਸੀ ਚੰਗਾ ਨੰਗ ਸਿੰਘ, ਉਹ ਕਹਿੰਦਾ ਵੀ ਮੈਂ ਲੈ ਆਉਂਦਾ ਹਾਂ, ਉਹਨੂੰ ਪਤਾ ਸੀ ਇਹਨਾਂ ਦੁਸ਼ਟਾਂ ਨੂੰ ਛੱਡਣਾ ਨਹੀਂ ਹੈ, ਉਹਨੇ ਪਕੜ ਕੇ ਅਤੇ ਨਾਲ ਨੌਕਰ ਨਾਲ ਆਪਣਾ ਪੁੱਤਰ ਲੈ ਕੰਧ ਟੱਪ ਕੇ ਪਿੰਡ ਵੱਲੋਂ ਭੱਜਿਆ ਇੱਧਰ ਕੰਬੋ ਪਿੰਡ ਵੱਲ। ਇਸ ਤਰ੍ਹਾਂ ਇਹ ਜਿਹੜੇ ਸੀ ਹਰਭਗਤ ਹੋਣੀ ਇਹ ਚੁਗਲੀਆਂ ਮੁੱਢ ਤੋਂ ਜਿਹੜੀਆਂ ਇਹਨਾਂ ਮਾਰੀਆਂ, ਬੜੇ ਸਿੱਖਾਂ ਨੂੰ ਸ਼ਹੀਦ ਕਰਾਇਆ।
ਉਸਕੇ ਮਗਰ ਜੋ ਪੜੋਤੇ ਪਏ,
ਇਸ ਪ੍ਰਕਾਰ ਭਾਈ ਮਹਿਤਾਬ ਸਿੰਘ ਨੂੰ ਇਹਨੇ ਜਿਹੜਾ ਹੈ ਹਰਭਗਤ ਨੇ ਕਢਾਇਆ ਹੋਇਆ ਸੀ, ਅੱਗੇ ਜਿਹੜੇ ਇਹਦੇ ਪੋਤਰੇ ਹੋਏ ਹੈ
ਕਿਰਪਾਲ ਦਿਆਲ ਜਿਸ ਨਾਮੈ ਠਏ,
ਇਹ ਜਿਹੜੇ ਉਸਦੇ ਮਗਰੋਂ ਜੋ ਉਸਦੇ ਪੋਤਰੇ ਹੋਏ ਹੈ, ਉਹ ਇੱਕ ਦਾ ਨਾਮ ਸੀ ਕਿਰਪਾਲ, ਇੱਕ ਦਾ ਨਾਮ ਸੀ ਦਿਆਲ।
ਵੈ ਵੈ ਅਹਿਮਦ ਸ਼ਾਹ ਕੇ ਮੋਰੇ ਧਏ,
ਉਹ ਜਿਹੜਾ ਅਹਿਮਦ ਸ਼ਾਹ ਬਦਾਲੀ ਸੀ ਉਹਦੇ 'ਤੇ ਅੱਗੇ ਲੱਗ ਲੱਗ ਕੇ ਆ ਸਿੰਘਾਂ ਦੇ ਨਾਂ ਦੱਸ ਦੱਸ ਕੇ ਵੀ ਫਲਾਣੇ ਥਾਂ ਪਿੰਡ ਸਿੰਘ ਰਹਿੰਦਾ, ਫਲਾਣਾ ਉਹਦਾ ਨਾਮ ਹੈ, ਇੰਨੇ ਜਾਣੇ ਹੈ, ਅੱਗੇ ਲੱਗ ਲੱਗ ਕੇ ਸਿੰਘਾਂ ਨੂੰ ਪਕੜਾਉਂਦੇ ਸਨ।
ਹੁਣ ਹੋਏ ਆਗੂ ਬਹੁ ਸਿੰਘ ਮਰਵਾਏ,
ਇਸ ਤਰ੍ਹਾਂ ਅੱਗੇ ਹੋ ਕੇ ਨਾ ਆਗੂ ਮੁਖੀਏ ਬਣ ਬਣ ਕੇ ਆ ਚੁਗਲੀਆਂ ਮਾਰ ਮਾਰ ਕੇ ਬਹੁਤ ਸਿੰਘ ਫੜਵਾਏ ਅਤੇ ਸ਼ਹੀਦ ਕਰਵਾਏ।
ਭਇਓ ਕੱਲੂ ਘਾਰਾ ਮਲੇਰੇ ਪਾਹੀ,
ਇਸ ਤਰ੍ਹਾਂ ਮਲੇਰਕੋਟਲ ਦੇ ਪਾਸ ਜਿਹੜਾ ਕਹਿੰਦੇ ਵੱਡਾ ਕੱਲੂ ਘਾਰਾ ਹੋਇਆ ਹੈ,
ਉੱਤ ਹਜ਼ਾਰ ਬੀਸ ਤਿਸਕ ਸਿੰਘ ਮਾਰੇ ਥਾਈ,
ਉੱਥੇ ਉਸ ਥਾਂ 'ਤੇ ਮਲੇਰਕੋਟਲੇ ਦੇ ਇੱਥੇ ਅਹਿਮਦ ਸ਼ਾਹ ਅਬਦਾਲੀ ਨੇ ਇਹਨਾਂ ਦੀ ਸਹਾਇਤਾ ਕਰਨ ਵਾਸਤੇ ਆ ਜਿਹੜਾ ਦਿਆਲ ਅਤੇ ਕਿਰਪਾਲ ਹੋਏ ਹੈ, ਇਹ ਇਹਨਾਂ ਨੂੰ ਸਿੰਘਾਂ ਨੇ ਘੇਰਾ ਪਾਇਆ ਸੀ ਵੀ ਦੁਸ਼ਟ ਹੈ, ਸਿੰਘਾਂ ਦੀਆਂ ਚੁਗਲੀਆਂ ਮਾਰ ਦੇ, ਇਹਨਾਂ ਨੂੰ ਪਕੜੀਏ, ਇਹਨਾਂ ਨੂੰ ਮਾਰੀਏ। ਉੱਧਰੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਸਿੰਘਾਂ ਨੂੰ ਘੇਰਾ ਪਾਇਆ, ਉੱਥੇ ਜਿਹੜਾ 20-30 ਹਜ਼ਾਰ ਸਿੰਘ ਜਿਹੜਾ ਸ਼ਹੀਦ ਹੋਇਆ ਸੀ, ਜਿਸ ਕਰਕੇ ਉਹਨੂੰ ਵੱਡੇ ਘੱਲੂਕਾਰੇ ਦਾ ਨਾਮ ਦਿੱਤਾ ਹੈ।
ਇਸੇ ਕਰ ਸਿੰਘਾਂ ਨੇ ਮੋਰਚੇ ਲਾਏ,
ਇਸੇ ਕਰਕੇ ਸਿੰਘਾਂ ਨੇ ਮੋਰਚੇ ਲਾਏ ਹੋਏ ਸੀ ਮਲੇਰਕੋਟਲੇ ਦੇ ਪਾਸ, ਵੀ ਇਹ ਦੁਸ਼ਟ ਇਹ ਲਾਣਾ ਇਕੱਠਾ ਹੋਇਆ ਸਿੰਘਾਂ ਦੀਆਂ ਚੁਗਲੀਆਂ ਕਰਦੇ, ਸਿੰਘਾਂ ਨੂੰ ਸ਼ਹੀਦ ਕਰਾਉਂਦੇ, ਇਹਨਾਂ ਨੂੰ ਪਹਿਲਾਂ ਮਾਰੀਏ।
ਆਏ ਅਹਿਮਦ ਸ਼ਾਹ ਉਹਨਾਂ ਤੇਉ ਬਚਾਏ।
ਉਸ ਵਕਤ ਅਹਿਮਦ ਸ਼ਾਹ ਨੇ ਆ ਕੇ ਇਹਨਾਂ ਦੋਵਾਂ ਨੂੰ ਦਿਆਲ ਨੂੰ ਤੇ ਕਿਰਪਾਲ ਨੂੰ ਬਚਾਇਆ ਸੀ।
ਜਦ ਖਾਲਸੇ ਦਿਓ ਸ਼ਾਹੇ ਨਿਕਾਲ,
ਜਦੋਂ ਖਾਲਸੇ ਨੇ ਆ ਮੁਰਦਿਆਂ ਦੇ ਘਾਟ ਥਾਣੀ ਭਜਾ ਕੇ ਅਹਿਮਦ ਸ਼ਾਹ ਨੂੰ ਕੱਢਿਆ ਪੰਜਾਬ ਦੇ ਵਿੱਚੋਂ,
ਉਨ ਕਰੀ ਰਸਾਈ ਖਾਲਸੇ ਨਾਲ,
ਉਹਨੇ ਇਹਨਾਂ ਲੋਕ ਫਿਰ ਦਿਆਲ ਨੇ ਕਿਰਪਾਲ ਨੇ ਆ ਕੇ ਨਾ ਇਹਨੇ ਆ ਕੇ ਉੱਥੇ ਮੁੜ ਕੇ ਹੱਥ ਜੋੜਦੇ ਖਾਲਸੇ ਅੱਗੇ ਲੇਲੜੀਆਂ ਕੱਢਦੇ ਆ, ਖਾਲਸੇ ਦੀ ਭੁੱਲ ਹੋ ਗਈ ਆ, ਗਲਤੀ ਹੋ ਗਈ ਆ, ਗਾਂਹ ਤੋਂ ਨਹੀਂ ਕਰਦੇ। ਇਸ ਤਰ੍ਹਾਂ ਖਾਲਸੇ ਨਾਲ ਸੁਲਾਹ ਕੀਤੀ ਸੀ।
ਕਿਤ ਦੰਗਾ ਸਿੰਘ ਆਪਸ ਮਤ ਭਇਓ,
ਇਦੋਂ ਕਿਤੇ ਕਹਿੰਦੇ ਉਹ ਲੜਾਈ ਹੋ ਗਈ ਸੀ ਸਿੰਘਾਂ ਦੀ ਆਪੋ ਵਿੱਚ, ਦੰਗਾ ਫਸਾਦ ਹੋ ਗਿਆ।
ਉਹਾਂ ਮਦਦ
ਜਿੱਥੇ ਖਾਲਸੇ ਦੀ ਆਪੋ ਵਿੱਚ ਭੇੜ ਹੋਈ ਉੱਥੇ ਮਦਦ ਕਰਨ ਗਿਆ ਸੀ, ਉੱਥੇ ਮਰ ਮੁੱਕ ਗਿਆ, ਇਹਨੂੰ ਕਿਸੇ ਸਿੰਘ ਨੇ ਝਟਕਾ ਦਿੱਤਾ।
ਦੋਹਰਾ ਕਿਰਪਾਲ ਮਗਰ ਦਿਆਲ ਦਾਸ,
ਇਦੋਂ ਕਿਰਪਾਲ ਮਗਰ ਜਦੋਂ ਇਹ ਕਿਰਪਾਲ ਨੂੰ ਜਿਹੜਾ ਹੈ ਸਿੰਘਾਂ ਦੇ ਭੋਗ ਪਾ ਦਿੱਤਾ ਇਹਦਾ, ਉੱਥੇ ਜੰਗ ਯੁੱਧ ਵਿੱਚ ਅਤੇ ਆਪਸ ਵਿੱਚ ਭੇੜ ਹੋਈ ਸੀ, ਮਗਰੋਂ ਜਿਹੜਾ ਉਹ ਦਿਆਲ ਰਹਿ ਗਿਆ।
ਫਿਰ ਬਹੇ ਉਹ ਗੱਦੀ ਵਾਲੋ ਹੋਏ,
ਉਹ ਗੱਦੀ ਵਾਲਾ ਹੋ ਕੇ ਬਹਿ ਗਿਆ। ਜਿਹੜੀ ਹਿੰਦਾਲ ਦੀ ਗੱਦੀ ਚੱਲਦੀ ਆ ਰਹੀ ਸੀ ਗੁਰੂ ਅਮਰਦਾਸ ਸਮੇਂ ਤੋਂ ਹੀ, ਤੇ ਇਹ ਮੁੜ ਕੇ ਉਹ ਗੱਦੀ ਦੇ ਉੱਤੇ ਇਹ ਦਿਆਲ ਜਿਹੜਾ ਸੀ ਇਹ ਬੈਠ ਗਿਆ।
ਸ਼ਰਨ ਦਾਸ ਤਿਸ ਪੁੱਤ ਪਇਓ,
ਇਹ ਦਿਆਲ ਦਾਸ ਦੇ ਘਰ ਕਹਿੰਦੇ ਵੀ ਸ਼ਰਨ ਦਾਸ ਇਹਦੀ ਗਾਂ ਔਲਾਦ, ਇਹਦਾ ਮੁੰਡਾ ਹੋਇਆ ਬੜਾ ਭੈੜਾ,
ਵੱਡ ਖਰਾਬ ਸ਼ਰਾਬੀ ਜੋ ਏ,
ਉਹ ਬੜਾ ਕਹਿੰਦੇ ਖਰਾਬ ਸੀ, ਐ ਸ਼ਰਾਬੀ ਕਬਾਬੀ ਰੱਜਿਆ ਰਹਿੰਦਾ, ਐ ਕਾਮੀ ਕਰੋਧੀ,
ਜੋ ਪਈ ਵੱਡਾ ਕੱਦ ਤਿਸ ਬੜੋ ਜਵਾਨ,
ਉਹ ਕੱਦ ਦਾ ਬੜਾ ਵੱਡਾ ਸੀ, ਐ ਜਵਾਨ ਸ਼ਹਿਣ ਸ਼ਬੀਲਾ ਹੈ ਸੀ, ਉਹ ਜੋ ਲਾਣੀ ਸੀ,
ਵਹਿ ਖਾਏ ਬੱਕਰੋ ਇਕੱਲੋ ਮਾਨ,
ਇਹ ਮੰਨ ਲਓ ਇਹ ਜਾਣ ਲਓ ਵੀ ਉਹ ਇਕੱਲਾ ਹੀ ਜਾਣਾ ਸੀ, ਇੱਕ ਬੱਕਰਾ ਝਟਕਾ ਕੇ ਖਾ ਜਾਂਦਾ ਸੀ, ਐਡਾ ਉਹਦਾ ਕੱਦ, ਜਾਣ ਲਓ ਵੀ ਉਹ ਕਿੱਡਾ ਦੇ ਹੋਵੇਗਾ।
ਸਭ ਤੋਂ ਵੱਡੋ ਕਾਮੀ ਬਹੁ,
ਉਹ ਸਭ ਤੋਂ ਵੱਡਾ ਕਾਮੀ ਸੀ, ਹੁਣ ਜਿਹਦੀ ਖੁਰਾਕ ਹੀ ਐਡਾ ਮਾਸ ਹੈ, ਜੋ ਸ਼ੈਤਾਨ ਵਿੱਚ ਆਇਆ ਸੋ ਕਿਉਂ ਫਿਰ ਹੈ ਚਿੱਤ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਵੀ ਹੁਣ ਜਿਹੜੇ ਜਾਮਾ ਕਹਿੰਦੇ ਅਪਵਿੱਤਰ ਹੋ ਗਿਆ, ਜੇ ਖੂਨ ਲੱਗ ਜੇ, ਜੋ ਰਤ ਪੀਵੇ ਮਾਨਸਾ ਤਿਨਕਿਓ ਨਿਰਮਲ ਚਿੱਤ, ਉਹਨਾਂ ਦੇ ਚਿੱਤ ਕਿਸੇ ਨਿਰਮਲ ਹੋ ਸਕਦੇ ਜਿਹੜੇ ਜੀਵਨ ਵੱਢ ਵੱਢ ਕੇ ਖਾਈ ਜਾਂਦੇ ਹੈ। ਹੁਣ ਜਿਹੜਾ ਬੱਕਰਾ ਖਾਣ ਵਾਲਾ ਇੱਕ ਪੂਰਾ ਐਡਾ ਜਵਾਨ, ਉਹ ਕਾਮੀ ਤੇ ਹੋਣਾ ਹੀ ਹੋਣਾ, ਇਹ ਬੜਾ ਕਾਮੀ ਹੈ ਸੀ।
ਛੱਡੇ ਨਾ ਸੰਗਤ ਧੀ ਬਹੁ ਕੋ,
ਇਹ ਹੁਣ ਇਹ ਬੈਠਾ ਸੀ ਗੱਦੀ ਦੇ ਮੁੜ ਕੇ, ਹੁਣ ਜਦੋਂ ਸਿੱਖ ਸੰਗਤਾਂ ਹੁਣ ਕਿਉਂਕਿ ਗੱਦੀ ਜਦੋਂ ਲਾਈ, ਅੱਜ ਵੀ ਵੇਖ ਲਓ ਭਾਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਹਨ ਸੰਪੂਰਨ ਗੁਰੂ ਦਾ ਦਰ ਛੱਡ ਕੇ ਲੋਕ ਸੰਤਾਂ ਸਾਧਾਂ ਕੋਲ ਬਥੇਰਿਆਂ ਕੋਲ ਜਾਂਦੇ ਅੱਜ ਵੀ, ਅਤੇ ਜਿਹੜੇ ਕਮਾਈ ਵਾਲੇ ਉਹਨਾਂ ਨੂੰ ਤਾਂ ਪੂਜਣਾ ਬਣਦਾ, ਹੁਣ ਜਿਹੜੇ ਕਾਮੀ ਕਰੋਧੀ ਉਹਨਾਂ ਨੂੰ ਕੀ ਪੂਜਣਾ ਹੈ। ਇਹ ਸ਼ਰਨ ਦਾਸ ਗੱਦੀ ਲਾ ਕੇ ਕਹਿੰਦਾ ਸੀ ਸੰਗਤ ਬਹੁ ਬੇਟੀਆਂ ਉੱਥੇ ਸਭ ਸੰਗਤਾਂ ਦੀਆਂ ਹੁੰਦੀਆਂ, ਇਹ ਕਹਿੰਦੇ ਕਾਮੀ ਕਿਸੇ ਨੂੰ ਨਹੀਂ ਸੀ ਬਖਸ਼ਦਾ।
ਉਸ ਤੇ ਸੰਗਤ ਰਹੇ ਸੰਕਾਈ,
ਉਹ ਸੰਗਤ ਫਿਰ ਸ਼ੰਕਾ ਕਰਨ ਡੈ ਪਈ, ਜਿਹੜੀ ਸ਼ੰਕਾ, ਸੰਗਤ ਡਰਦੀ ਵੀ ਸੀ ਇਹਤੋਂ, ਕਿਉਂਕਿ ਜਿਹੜਾ ਸੰਤ ਬਣਿਆ ਹੋਵੇ ਜਿਵੇਂ ਉਹ ਸਰਸੇ ਵਾਲਾ ਇਸੇ ਤਰ੍ਹਾਂ ਆਸਾ ਰਾਮ, ਜਿਹੜੇ ਹੁਣ ਜਾਂਦੇ ਉਹ ਡਰਦੇ ਵੀ ਹੈ, ਹੁਣ ਕਿੰਨਾ ਕੁਛ ਸਾਹਮਣੇ ਆਇਆ ਬਾਅਦ ਵਿੱਚ ਜਦੋਂ ਪਕੜਿਆ ਗਿਆ, ਅਤੇ ਹੈ ਉਹ ਕਾਮੀ ਸਨ। ਇਸੇ ਤਰ੍ਹਾਂ ਹੀ ਸ਼ਰਨ ਦਾਸ ਕਾਮੀ, ਅਤੇ ਸੰਗਤ ਜਿਹੜੀ ਫਿਰ ਹਟ ਗਈ ਬਹੁਤੀ, ਲੋਕ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਉੱਥੇ ਲਿਆਉਣਾ ਹਟ ਗਏ,
ਉਸ ਤੇ ਬੇੜੀ ਬਹੁ ਨਜਾਈ,
ਉੱਥੇ ਫਿਰ ਹੁਣ ਲੋਕ ਤਾਂ ਕਿਉਂ ਜਾਂਦੇ ਆ ਸੰਤਾਂ ਕੋਲ, ਗੁਰੂ ਕੇ ਸਿੱਖ ਜਾਣ ਕੇ ਭਾਉ ਭਗਤੀ ਪ੍ਰੇਮਾ ਭਗਤੀ ਜਾਣ ਕੇ ਵੀ ਗੁਰੂ ਦਾ ਸਿੱਖ ਹੈ ਇਹ, ਅਤੇ ਲੋਕ ਸ਼ਰਧਾ ਨਾਲ ਜਾਂਦੇ ਆ, ਅਗਲੇ ਬੰਨੇ ਲੋਕ ਜਿਹੜੇ ਹੈ ਉਹ ਸੰਤ ਬਣੇ ਹੋਏ, ਉਹਦੇ ਕਾਮੀ ਵਿਰੋਧੀ, ਅਤੇ ਉੱਥੇ ਕੋਈ ਕੀ ਕਰੇਗਾ, ਜਿਸ ਕਰਕੇ ਸੰਗਤ ਜਿਹੜੇ ਹੈ ਉਹ ਆਪਣੇ ਬਹੁ ਬੇਟੀਆਂ ਜਾਣੀਆਂ ਹਟ ਗਈਆਂ ਇਹਦੇ ਦਰ ਤੇ।
ਤੋ ਇਸ ਵਿਧ ਹੁਣ ਸਾਖੀ ਬਣਾਈ,
ਇਹਨੇ ਕੀ ਕੀਤਾ ਕਾਮੀ ਨੇ ਇਸ ਤਰ੍ਹਾਂ ਦੀ ਸਾਖੀ ਬਣਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਸਾਖੀ ਵਿੱਚ ਪਾ ਦਿੱਤੀ।
ਸਿੱਖੀ ਔਖੀ ਹੈ ਰੱਖਣੀ ਭਾਈ,
ਇਹ ਵੀ ਕਹਿੰਦਾ ਭਰਾਵੋ ਜਿਹੜੀ ਗੁਰੂ ਦੀ ਸਿੱਖੀ ਆ ਉਹ ਬੜੀ ਰੱਖਣੀ ਔਖੀ ਹੈ, ਵੇਖੋ ਕਾਮ ਬੋਲਦਾ ਇਹਦੇ ਅੰਦਰ,
ਬਲ ਹੋ ਨਿੱਕੀ ਖੰਨਿਓ ਤਿੱਖੀ,
ਉਹ ਸਾਖੀ ਵਿੱਚ ਕੀ ਲਿਖ ਕੇ ਪਾਏ ਵੀ ਸਿੱਖੀ ਬੜੀ ਤਿੱਖੀ ਹੈ, ਬਾਲ ਤੋਂ ਨਿੱਕੀ ਹੈ, ਖੰਡੇ ਤੋਂ ਤਿੱਖੀ ਹੈ, ਕਿਉਂਕਿ ਵਾਲ ਦੀ ਜਿਹੜਾ ਹੈ ਉਹ ਕੀੜੀ ਤੁਰ ਪੈਂਦੀ ਹੈ, ਖੰਡੇ ਦੀ ਧਾਰ 'ਤੇ ਮੱਛਰ ਬਹਿ ਜਾਂਦਾ। ਸਿੱਖੀ ਇਹਦੇ ਨਾਲ ਵਿਖੰਨੇ ਉਹ ਤਿੱਖੀ ਬਹੁਤ ਬੇਣੀ, ਉਸ ਉੱਪਰ ਹੈ ਮਾਰਗ ਮੇਰਾ, ਵੀ ਮੇਰਾ ਤਾਂ ਇਹੋ ਜਿਹੇ ਕਠਿਨ ਥਾਂ 'ਤੇ ਮੇਰਾ ਮਾਰਗ ਹੈ, ਮੈਂ ਬੜਾ ਸਿੱਖੀ 'ਚ ਪੱਕਾ ਹਾਂ, ਤੁਸੀਂ ਨਹੀਂ ਸਿੱਖੀ ਕਮਾ ਸਕਦੇ ਭਰਾਓ।
ਵੇਦ ਸ਼ਾਸਤਰ ਕੇ ਮਤ ਹੈ ਲਖੀ,
ਹਾਂ ਵੇਦ ਸ਼ਾਸਤਰ ਚਾਰ ਵੇਦਾਂ ਵਿੱਚ ਸ਼ਾਮ ਰਿਗ ਜਜਰ ਅਥਰਵਣ, ਇਸੇ ਤਰ੍ਹਾਂ ਵੇਦਾਂ ਵਿੱਚ
ਵੇਦ ਸ਼ਾਸਤਰ ਕੇ ਮਤ ਹੈ ਲਖੀ,
ਵੇਦ ਸ਼ਾਸਤਰ ਮਤ ਮੈਂ ਲਖੀ, ਲਖੀ ਪਾਠ ਬੋਲਾ ਹੈ ਵੀ ਚਾਰ ਵੇਦਾਂ ਵਿੱਚ ਛੇ ਸ਼ਾਸਤਰ ਸਾਂਖ ਯੋਗ ਨਿਆਂ ਵਿਸ਼ੇਸ਼ਕ ਮੀਮਾਂਸਾ ਵੇਦਾਂਤ, ਇਹ ਛੇ ਸ਼ਾਸਤਰ ਹੈ, ਇਹਨਾਂ ਦੇ ਵਿੱਚ ਸਿੱਖੀ ਦੀ ਪਰਿਭਾਸ਼ਾ ਲਿਖੀ ਹੋਈ ਹੈ ਵੀ ਸਿੱਖੀ ਬੜੀ ਕਮਾਉਣੀ ਔਖੀ ਹੈ।
ਬਹੁ ਬੇਟੀ ਕੇ ਕਿਤਨੇ ਕ ਬਾਤ,
ਯਾ ਬਹੁ ਬੇਟੀ ਦੀ ਇਹਦੇ ਇੰਨੀ ਕੀ ਗੱਲ ਹੈ, ਤੁਹਾਨੂੰ ਪਤਾ ਹੀ ਹੈ ਜਿਹੜੀ ਧੀਆਂ ਪੈਣਾ ਹੈ ਇਹਨਾਂ ਨੇ ਇੱਕ ਦਿਨ ਇਹ ਛੱਡ ਕੇ ਘਰ ਦੂਜੇ ਘਰ ਜਾਣਾ ਹੀ ਹੈ, ਇਸ ਤਰ੍ਹਾਂ ਇਹਨੇ ਕੂੜ ਦੀ ਜਿਹੜੀ ਸਾਖੀ ਹੈ ਉਹ ਜਨਮ ਸਾਖੀ ਵਿੱਚ ਲਿਖ ਦਿੱਤੀ
ਹੈ। ਪਰਮ ਪਦਾਰਥ ਸਿੱਖੀ ਵਖਿਆਤ,
ਇਹ ਜਿਹੜਾ ਸਿੱਖੀ ਦਾ ਪਦਾਰਥ ਹੈ ਇਹ ਪਰਮ ਪਦਾਰਥ ਮਹਾਨ ਵੱਡਾ ਪਦਾਰਥ ਹੈ, ਇਹਨੂੰ ਕਮਾਉਣਾ ਬੜਾ ਔਖਾ, ਲੋਕ ਦੇ ਵਿਚਾਰੇ ਚਾਟੀ ਡੋਲ ਜਾਂਦੇ, ਇਸ ਤਰ੍ਹਾਂ ਗੱਲਾਂ ਕਰਦਾ ਸ਼ਰਨਦਾਸ।
ਆਦਿ ਅੰਤ ਜੋ ਹੋਤੀ ਆਈ,
ਇਹਦੇ ਛੁੱਟ ਮੁੱਢਦੇ ਹੁੰਦੀ ਆਈ ਹੈ ਵੀ ਜਿਹੜੀਆਂ ਧੀਆਂ ਹੈ ਉਹਨਾਂ ਦੇ ਬਗਾਨੇ ਕਰ ਜਾਣਾ, ਇਸ ਕਰਕੇ ਕੀ ਸ਼ੰਕਾ ਕਰਨਾ, ਇਹ ਜਿਹੜੀ ਕਾਮ ਦੀ ਬਿਰਤੀ ਹੈ ਉਹ ਕਾਮ ਦੀ ਬਿਰਤੀ ਨਾਲ ਇਹਨੇ ਜਨਮ ਸਾਖੀ ਵਿੱਚ ਇਸ ਤਰ੍ਹਾਂ ਦੀ ਸਾਖੀ ਲਿਖ ਕੇ ਪਾ ਦਿੱਤੀ।
ਜਾਂ ਮੈਂ ਭਰਮ ਨਾ ਮਾਨਿਓ ਰਾਈ,
ਇਹ ਇਸੇ ਕਰਕੇ ਵੀ ਇਹ ਸੰਗਤ ਜੀ ਨੂੰ ਕਹਿੰਦਾ, ਸੰਗਤੋ ਮੇਰੇ ਭਰਾਓ ਗੁਰਸਿੱਖੋ ਆ ਮੇਰੇ ਨਾਲ ਪ੍ਰੇਮ ਕਰਨ ਵਾਲੇ ਉਹ ਕਿਉਂ ਸ਼ੰਕਾ ਕਰਦੇ, ਸ਼ੰਕਾ ਨਹੀਂ ਕਰੀਦੀ ਕਦੀ ਗੁਰੂ ਤੇ ਜਿਹਨੂੰ ਮੰਨੀਏ।
ਜਨਮ ਸਾਖੀ ਆਪ ਧਰੀ ਬਣਾਏ,
ਇਸ ਤਰ੍ਹਾਂ ਜਨਮ ਸਾਖੀ ਵਿੱਚ ਕੋਲੋਂ ਲਿਖ ਕੇ ਤੇ ਇਹਨੇ ਬਣਾ ਸਵਾਰ ਕੇ ਉਹ ਸਾਖੀ ਲਿਖ ਕੇ ਰੱਖ ਦਿੱਤੀ।
ਕਹੇ ਉਹ ਸੰਗਤ ਦੇਖ ਲੇਹੋ ਵਾਏ,
ਜੇ ਕੋਈ ਕਹਿੰਦਾ ਵੀ ਇਹ ਗੱਲ ਕਿੱਥੇ ਦਿਖੀ ਹੈ ਵੀ ਸਿੱਖੀ ਖੰਡੇ ਦਿਖੀ ਹੈ ਤੇ ਵੀ ਇਸ ਤਰ੍ਹਾਂ ਸ਼ੰਕਾ ਨਹੀਂ ਕਰਨਾ ਚਾਹੀਦਾ ਗੁਰੂ ਤੇ ਜਿਹਨੂੰ ਮੰਨੀਏ, ਕਿਉਂਕਿ ਗੁਰੂ ਬਣਿਆ ਸੀ ਨਾ, ਅਤੇ ਇਹ ਕਹਿੰਦਾ ਵੀ ਉਹ ਜਿਹੜੀ ਜਨਮ ਸਾਖੀ ਉਹਦੇ ਵਿੱਚ ਜਾ ਕੇ ਵੇਖ ਲਓ, ਉੱਥੇ ਸਾਰੀ ਤਰ੍ਹਾਂ ਲਿਖਿਆ, ਮੈਂ ਕੋਈ ਆਪਣਾ ਥੋੜ੍ਹੀ ਲਿਖਿਆ ਕਹਿ ਰਿਹਾ ਹਾਂ, ਇਸ ਤਰ੍ਹਾਂ ਇਹ ਅੱਗੋਂ ਕਹਿ ਦਿੰਦਾ ਸੰਗਤ ਨੂੰ।
ਦੋਹਰਾ ਮੁਕਤ ਨਿਆਮਤ ਬੇਕਦਰ,
ਇਹ ਗੱਲ ਕੀ ਕਵੀ ਜੀ ਕਹਿੰਦੇ ਵੀ ਮੁਕਤ ਨਿਆਮਤ, ਆ ਕੋਈ ਕਮਾਈ ਨਹੀਂ ਨਾ ਕੀਤੀ, ਚਾਟੀ ਬਖਸ਼ਿਸ਼ ਹੋ ਗਈ, ਉਹ ਹਿੰਦਾਲ ਨੇ ਥੋੜ੍ਹਾ ਜਿਹਾ ਮੱਥਾ ਟੇਕਿਆ, ਬਖਸ਼ਿਸ਼ ਹੋ ਗਈ, ਅੱਗੇ ਤੋਂ ਅੱਗੇ ਜਿਹੜਾ ਚੰਡਾਲ ਚੌਂਕਣੀ ਚੱਲਦੀ ਆ ਰਹੀ ਹੈ ਅਤੇ ਬੇਕਦਰੇ ਲੋਕ
ਗਏ ਸੋ ਇਮਹੀ ਬਾਦ,
ਇਹ ਫਿਰ ਕੀ ਖੱਟਿਆ, ਕਹਿੰਦੇ ਵੇਖ ਲਓ ਐਵੇਂ ਵਿਅਰਥੀ ਚੱਲ ਗਏ ਆ, ਅੱਜ ਕੋਈ ਨਾਮ ਹੈ ਨਾ ਰੰਜਨੀਆਂ ਦਾ, ਅੱਜ ਕੋਈ ਹਿੰਦਾਲ ਦਾ ਨਾਮ ਹੈ, ਦੁਸ਼ਟ ਲੋਕਾਂ ਵਿੱਚ ਹੀ ਵੱਜ ਰਹੇ ਆ ਨਾ, ਕਿਹੜਾ ਇਹਨਾਂ ਨੂੰ ਕੋਈ ਮੱਥਾ ਟੇਕਦਾ ਹੈ, ਕਿਹੜਾ ਇਹਨਾਂ ਦਾ ਕੋਈ ਨਾਮ ਜੰਡਿਆਲੇ ਵਿੱਚ ਦੀ ਗੱਲ ਹੈ, ਹੈ ਕੋਈ ਜੰਡਿਆਲੇ ਵਿੱਚ ਨਾਮ ਇਹੋ ਜਿਹਾ ਵੀ ਹਿੰਦਾਲ ਨਾਮ ਦਾ ਬੜਾ ਸਿੱਕ ਹੋਇਆ ਹੈ, ਸਗੋਂ ਇਹਨਾਂ ਦੀ ਲਾਦ ਵੀ ਨਹੀਂ ਰਹੀ।
ਪਾਪੀ ਦੁਸ਼ਟ ਨਿੰਦਕ ਮਹਾ,
ਇਹ ਜਿਹੜੇ ਮਹਾਨ ਪਾਪੀ ਹੈ, ਨਿੰਦਕ ਹੈ, ਦੁਸ਼ਟ ਹੈ, ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੇ ਹਨ, ਉਹ ਪਰਮੇਸ਼ੁਰ ਨੇ ਜਿਹੜੇ ਸਾਗਤ ਟੁੱਟੇ ਹੋਏ ਰੱਬ ਤੋਂ ਕਠੋਰ ਚਿੱਤ ਵਾਲੇ ਦੁਸ਼ਟ ਲੋਕ, ਭੈੜੇ ਲੋਕ, ਨਿੰਦਕ ਲੋਕ ਮਾਲਕ ਨੇ ਬੜੇ ਖਿਨ ਮਾਤਰ ਵਿੱਚ ਨਾਸ਼ ਕਰ ਛੱਡੇ ਹੈ, ਉਹੀ ਲੋਕ ਇਹ ਹਨ ਮਹਾਨ ਦੁਸ਼ਟ ਨਿੰਦਕ।
ਉਨ ਭਈ ਨਾ ਅੱਗੇ ਔਲਾਦ,
ਇਹਨਾਂ ਦੀ ਅੱਗੇ ਔਲਾਦ ਹੀ ਨਹੀਂ ਹੋਈ, ਨਾਮ ਨਿਸ਼ਾਨ ਹੀ ਮਿਟਾ ਦਿੱਤਾ ਸਤਿਗੁਰੂ ਜੀ ਨੇ।
ਦੋਹਰਾ ਸਾਖੀ ਤਾਰਾ ਸਿੰਘ ਕੀ,
ਕਵੀ ਜੀ ਲਿਖਦੇ ਅੱਗੇ ਭਾਈ ਸਾਖੀ ਭਾਈ ਤਾਰਾ ਸਿੰਘ ਸ਼ਹੀਦ ਹੋਏ ਹਨ, ਉਹਦੀ ਸਾਖੀ ਸੁਣੋ।
ਸੁਣੋ ਸੁਬੁੱਧ ਨਿਧਾਨ,
ਜੋ ਬੁੱਧੀ ਦੇ ਖਜ਼ਾਨੇ ਸਨ, ਇਸੇ ਤਰ੍ਹਾਂ ਹੈ ਸਾਧ ਸੰਗਤ ਜੀ, ਬੁੱਧੀ ਦੇ ਖਜ਼ਾਨੇ ਰੂਪ ਗੁਰਸਿੱਖੋ, ਹੇ ਪਿਆਰਿਓ, ਉਹ ਸਾਖੀ ਭਾਈ ਤਾਰਾ ਸਿੰਘ ਜਿਹੜਾ ਸ਼ਹੀਦ ਹੋਇਆ, ਇੱਕ ਭਾਈ ਤਾਰੂ ਸਿੰਘ, ਇਹ ਭਾਈ ਤਾਰਾ ਸਿੰਘ ਹੈ, ਉਹਦੀ ਸਾਖੀ ਸੁਣੋ, ਮੈਂ ਸੁਣਾਉਂਦਾ ਹਾਂ, ਜੋ ਬੜੇ ਬੁੱਧੀ ਦੇ ਖਜ਼ਾਨੇ ਸਨ।
ਬਾਏ ਡਲ ਮੱਧ ਸਿੰਘ ਭਇਓ,
ਇਹ ਬਾਏ ਡਲ ਮੱਧ ਸਿੰਘ ਭਇਓ, ਇਹ ਡਲਵਾਂ ਪਿੰਡ ਸੀ ਬਾਏ ਡਲ, ਉਹਦੇ ਵਿੱਚ ਇਹ ਭਾਈ ਤਾਰਾ ਸਿੰਘ ਉਸ ਨਗਰ ਦੇ ਵਿੱਚ ਇਹ ਇਹਨਾਂ ਨੇ ਜਨਮ ਲਿਆ।
ਬੁੱਟਰ ਗੋਤ ਪ੍ਰਧਾਨ,
ਬੁੱਟਰ ਗੋਤ ਪ੍ਰਧਾਨ ਜਾਤ, ਗੋਤਾਂ ਦੇ ਜਾਤਾਂ ਉੱਥੇ ਹੋਰ ਵੀ ਬਣੀਆਂ ਸਨ, ਪਰ ਜਿਹੜੀ ਬਹੁਤ ਗਿਣਤੀ ਵਿੱਚ ਜਿਹੜੇ ਜੱਟ ਬੁੱਟਰ ਗੋਤ ਦੇ ਸਨ, ਉਹ ਉੱਥੇ ਪ੍ਰਧਾਨ ਜਾਤ ਸੀ, ਬਹੁਤੀ ਗਿਣਤੀ ਦੇ ਬੁੱਟਰ ਸਨ।
ਛਪੇ ਛੰਦ ਹਠੀ ਤਪੀ ਜਤਵਾਨ ਰਹਿਤ,
ਇਸ ਪ੍ਰਕਾਰ ਉਹ ਕਿਵੇਂ ਸੀ ਭਾਈ ਤਾਰਾ ਸਿੰਘ ਜੀ, ਕਿਵੇਂ ਤਰ੍ਹਾਂ ਦੇ ਸੀ, ਕਿਹੋ ਜਿਹਾ ਸੁਭਾਅ ਸੀ, ਬੜੇ ਹਠੀਏ ਸਨ, ਬੜੇ ਸੂਰਮੇ, ਬੜੇ ਬਲ ਵਾਲੇ, ਇਸੇ ਤਰ੍ਹਾਂ ਜਪ ਕਰਨ ਵਾਲੇ, ਬੜੇ ਸਿਮਰਨ ਭਗਤੀ ਵਾਲੇ, ਇਸ ਤਰ੍ਹਾਂ ਜਤਵਾਨ ਵੀ ਜਤਵਾਨ ਕੀ ਹੈ ਐਂ ਆਪਣੇ ਬ੍ਰਹਮਚਰਜ ਵਿੱਚ ਰਹਿਣ ਵਾਲੇ ਕਿਸੇ ਪਰ ਇਸਤਰੀ ਦਾ ਗਮਨ ਨਾ ਕਰਨ ਵਾਲੇ ਟੇਢੇ ਪਾਸੇ ਚੱਲਣ ਵਾਲੇ ਮਾੜੇ ਕੁਕਰਮ ਨਹੀਂ ਸੀ ਕਰਦੇ ਐ ਜਤੀ ਸਤੀ ਸਨ
ਵਹਿ ਰਹੇ ਸੋ ਚੰਗੀ
ਐ ਚੰਗੀ ਰੋ ਰੀਤੀ ਵਿੱਚ ਰਹਿੰਦੇ ਸੀ ਹਠੀਏ ਸਨ ਜਪ ਕਰਨ ਵਾਲੇ ਸਨ ਜਤ ਵਾਲੇ ਸਨ ਐਵੇਂ ਮਾੜੀ ਨਿਗਾਹ ਵਾਲੇ ਨਹੀਂ ਸਨ
ਨੀਲ ਬਸਤਰ ਤਨ ਸਜੈ
ਇਸ ਪ੍ਰਕਾਰ ਉਹ ਸਤਿਗੁਰੂ ਜੀ ਦਾ ਜਿਹੜਾ ਬਖਸ਼ਿਆ ਹੋਇਆ ਬਾਣਾ ਹੈ ਨੀਲਾ ਬਾਣਾ ਜੋ ਨਿਹੰਗ ਸਿੰਘ ਪਹਿਨਦੇ ਅੱਜ ਵੀ ਅਕਾਲੀ ਪੰਥ ਦਾ ਇਹ ਬਾਣਾ ਹੈ ਨੀਲਾ ਬਾਣਾ ਅਤੇ ਉਹ ਗੁਰੂ ਕਾ ਖਾਲਸਾ ਅੱਜ ਵੀ ਪਹਿਨਦਾ ਹੈ ਜਿਨ੍ਹਾਂ ਦੀ ਕਿਰਪਾ ਹੈ ਉਹ ਸਾ 12 ਮਹੀਨੇ ਹੀ ਇਹ ਜਾਂ ਚਿੱਟੇ ਵਸਤਰ ਅਤੇ ਜਾਂ ਨੀਲੇ ਵਸਤਰ ਇਹੀ ਰੱਖਦੇ ਆ ਇਹ ਦੋ ਬਾਣੇ ਨਾਲ ਬਹੁਤਾ ਪ੍ਰੇਮ ਹੈ ਖਾਲਸੇ ਦਾ ਜਿਹੜਾ ਝੰਡਾ ਹੈ ਉਹ ਵੀ ਨੀਲਾ ਹੀ ਹੈ ਨਿਹੰਗ ਸਿੰਘਾਂ ਦੀ ਛਾਉਣੀਆਂ ਵੇਖੋ ਅਤੇ ਨੀਲਾ ਹੀ ਨਿਸ਼ਾਨ ਸਾਹਿਬ ਹੁੰਦਾ ਹੈ ਅਤੇ ਨੀਲਾ ਹੀ ਬਾੜਾ ਨੀਲੇ ਦਸਤਾਰੇ ਚਿੱਟੇ ਕਛਹਿਰੇ ਇਸ ਤਰ੍ਹਾਂ ਇਹ ਨੀਲ ਵਸਤਰ ਨੀਲਾ ਚੋਲਾ ਪਹਿਨਦਾ ਹੈ ਇਹ ਭਾਈ ਤਾਰਾ ਸਿੰਘ
ਸਜੇ ਤਨ ਸ਼ਸਤਰ ਜੰਗੀ
ਇਸ ਤਰ੍ਹਾਂ ਜੰਗੀ ਜਿਹੜੇ ਸ਼ਸਤਰ ਹੈ ਸ੍ਰੀ ਸਾਹਿਬ ਹੋਰ ਜਿਹੜੇ ਇਤਿਹਾਦ ਸ਼ਸਤਰ ਹੈ ਚੰਗੇ ਚੰਗੇ ਸਲੋਤਰ ਜਿਹੜੇ ਉਹ ਰੱਖੇ ਹੋਏ ਹੱਥ ਵਿੱਚ ਸਾਰੇ ਸ਼ਸਤਰ ਜੰਗੀ ਧਾਰਨ ਕੀਤੇ ਸਰੀਰ ਦੇ
ਗੁਰਬਾਣੀ ਹਿੱਤ ਰੱਖੇ ਸਿੱਧਕ
ਇਸ ਪ੍ਰਕਾਰ ਗੁਰਬਾਣੀ ਦੇ ਉੱਤੇ ਦੇ ਬਹੁਤ ਹੈ ਹਿੱਤ ਪ੍ਰੇਮ ਰੱਖਦਾ ਹੈ
ਗੁਰ ਚਰਨਨ ਧਾਰੇ
ਗੁਰਬਾਣੀ ਹਿੱਤ ਰੱਖੇ ਗੁਰਬਾਣੀ ਦੇ ਨਾਲ ਬੜਾ ਪ੍ਰੇਮ ਰੱਖਦਾ ਬੜਾ ਨਿਤਨੇਮੀ ਹੈ
ਗੁਰ ਚਰਨਨ ਧਾਰੇ
ਸਿੱਧਕ ਗੁਰ ਚਰਨਨ ਧਾਰੇ ਜਿਹੜਾ ਸਿੱਧਕ ਹੈ ਨਾ ਭਰੋਸਾ ਗੁਰੂ ਦੇ ਚਰਨਾਂ ਉੱਪਰ ਪੂਰਾ ਭਰੋਸਾ ਦੀਨ ਦਿਆਲ ਭਰੋਸੇ ਤੇਰੇ ਸੱਚੇ ਪਾਤਸ਼ਾਹ ਤੇਰੇ ਭਰੋਸੇ ਚੱਲਦੇ ਹਾਂ ਇਹ ਅਵਸਥਾ ਹੈ ਭਾਈ ਤਾਰਾ ਸਿੰਘ ਦੀ
ਮੁਖ ਤੇ ਕੱਢੇ ਜੋ ਬਚਨ
ਮੁਖ ਤੋਂ ਇੱਕ ਵਾਰੀ ਕਿਉਂਕਿ ਸਿਆਣੇ ਦਾ ਇਹ ਕਥਨ ਹੈ ਭਾਈ ਮੁਖ ਤੋਂ ਉਹ ਗੱਲ ਬੋਲ ਉਹ ਗੱਲ ਕਹਿ ਜਿਹੜੀ ਤੂੰ ਪਗਾ ਸਕੇ ਬਚਨ ਕਰੈ ਤੈਂ ਖਿਸਕ ਜਾਏ ਬੋਲਿਆ ਸਭ ਕੱਚਾ ਬੋਲ ਕੇ ਬਚਨ ਆ ਫਲਾਣਾ ਤੇਰਾ ਕੰਮ ਕਰ ਦੂੰਗਾ ਫਿਰ ਉਹ ਤੋਂ ਖਿਸਕ ਜਾਣਾ ਇਹ ਤਾਂ ਕਹਿੰਦੇ ਸਭ ਬੋਲਿਆ ਹੋਇਆ ਕੱਚਾ ਉਹ ਬੰਦਾ ਵੀ ਕੱਚਾ ਹੀ ਹੈ ਇਸ ਕਰਕੇ ਲਾਰਾ ਲਾਉਣ ਨੂੰ ਚੰਗਾ ਕਿਸੇ ਨੂੰ ਨਾ ਕਰ ਦਿਉ ਉੱਚ ਭਾਲਾ ਹੈ ਅਤੇ ਜਿਹੜਾ ਐਵੇਂ ਕਿਸੇ ਨੂੰ ਲਾਰੇ ਲਾਈ ਜਾਣੇ 20-20 ਦਿਨ ਇੱਕ ਕੰਮ ਦੇ ਡਰ ਰੱਖਣਾ ਉਹ ਕੰਮ ਬੰਦਿਆਂ ਵਾਲਾ ਨਹੀਂ ਅਤੇ ਨਾ ਹੀ ਉਹ ਸੇਖ ਹੁੰਦਾ ਹੈ ਕਿਉਂਕਿ ਇਸ ਗੁਰੂ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਬਚਨ ਇੱਕ ਹੀ ਕਰਨਾ ਚਾਹੀਦਾ ਹੈ ਸਿਆਣੇ ਦਾ ਕਥਨ ਵੀ ਭਾਈ ਬਚਨ ਮੁਖ ਤੋਂ ਉਹ ਕੱਢ ਜਿਹੜਾ ਪੂਰਾ ਹੋ ਜਾਵੇ ਇਸੇ ਤਰ੍ਹਾਂ ਭਾਈ ਤਾਰਾ ਸਿੰਘ ਜੀ ਉਹ ਮੁਖ ਤੋਂ ਬਚਨ ਕੱਢ ਦੇ ਜਿਹੜਾ ਉਹ ਪਗਾ ਸਕਣ
ਸਤੀ ਜਿਮ ਜੋ ਪ੍ਰਤ ਪਾਰੇ
ਸਤੀ ਜਿਮ ਸੋ ਪ੍ਰਤ ਪਾਰੇ ਜਿਵੇਂ ਕਹਿੰਦੇ ਸਤੀ ਜਿਹੜੀ ਇਸਤਰੀ ਹੁੰਦੀ ਹੈ ਉਹ ਆਪਣੇ ਪਤੀ ਨਾਲ ਕੈਸਾ ਪ੍ਰੇਮ ਰੱਖਦੀ ਹੈ ਜਿਹੜੀ ਸੱਤ ਵਾਲੀ ਹੈ ਵੀ ਆਪਣੇ ਪਤੀ ਨੂੰ ਕਹਿੰਦੀ ਹੈ ਪਤੀ ਦੇਵ ਜਿਸ ਦਿਨ ਤੂੰ ਜ਼ਿੰਦਗੀ ਤੋਂ ਚਲਾ ਗਿਆ ਮਰ ਗਿਆ ਤੇਰੇ ਨਾਲ ਹੀ ਮੈਂ ਮਨ ਮੁੱਕ ਜਾਣਾ ਹੈ ਅਤੇ ਉਹ ਆਪਣੇ ਬਚਨ ਨੂੰ ਪਾਲਦੀ ਹੈ ਜਿਸ ਦਿਨ ਉਹਦਾ ਪਤੀ ਚੜ੍ਹਾਈ ਕਰ ਜੇ ਅਤੇ ਉਸੇ ਦੀ ਚਿਖਾ 'ਤੇ ਸੜ ਕੇ ਉਹ ਆਪ ਮਰ ਜਾਂਦੀ ਹੈ ਪਹਿਲਾਂ ਸਤੀ ਪ੍ਰਥਾ ਸੀ ਅਤੇ ਗੁਰੂ ਮਹਾਰਾਜ ਨੇ ਬੰਦ ਕੀਤੀ ਹੈ ਹਿੰਦੂ ਧਰਮ ਵਿੱਚ ਸਤੀ ਪ੍ਰਥਾ ਬਹੁਤ ਮੰਨਦੇ ਸੀ ਅਤੇ ਹੁਣ ਜਿਹੜੀ ਵਿਭਚਾਰਣੀ ਇਸਤਰੀ ਹੈ ਜਿਹਨੂੰ ਪਤੀ ਦੀ ਕੋਈ ਸਾਰ ਹੀ ਨਹੀਂ ਹੈ ਮੇਰਾ ਪਤੀ ਰਹਿੰਦਾ ਕਿੱਥੇ ਹੈ ਪਤੀ ਨਾਲ ਪ੍ਰੇਮ ਨਹੀਂ ਹੈ ਫਿਰ ਛੋਟਿਆ ਕਰ ਆਪਣਾ ਪਰ ਪੁਰਖ ਹੈ ਨਾਲ ਪਿਆਰ ਗੁਰੂ ਜੀ ਦਾ ਬਚਨ ਹੈ ਵੀ ਆਪਣਾ ਘਰ ਵੀ ਛੱਡ ਦਿੱਤਾ ਅਤੇ ਆਪਣਾ ਪਤੀ ਵੀ ਛੱਡ ਦਿੱਤਾ ਪਰ ਪੁਰਖ ਹੈ ਨਾਲ ਪਿਆਰ ਪਰਾਇਆ ਪੁਰਖਾਂ ਨਾਲ ਪਿਆਰ ਹੈ ਉਹ ਭਾਈ ਇਸਤਰੀ ਨਹੀਂ ਹੁੰਦੀ ਉਹਨੂੰ ਕਦੀ ਸਦੀ ਨਹੀਂ ਕਹੀਦਾ ਇਹੋ ਜਿਹੇ ਚਰਿੱਤਰ ਦਸਮ ਬਾਣੀ ਸਤਿਗੁਰੂ ਜੀ ਦੀ ਵਿੱਚ ਆਉਂਦੇ ਹੈ ਉਹ ਕਿਵੇਂ ਦੀਆਂ ਇਸਤਰੀਆਂ ਹੈ ਕਿ ਵਿਭਚਾਰਨ ਕੰਮ ਨਹੀਂ ਕੋਈ ਚੰਗਾ ਹੈ ਅਤੇ ਜਦੋਂ ਪਤੀ ਮਰ ਲੱਗਾ ਜੀ ਮੈਂ ਤਾਂ ਪਤੀ ਨਾਲ ਸੜ ਕੇ ਮਰ ਜਾਣਾ ਇਹ ਚਰਿੱਤਰ ਹੁੰਦਾ ਇਹ ਚਰਿੱਤਰ ਸਤਿਗੁਰੂ ਜੀ ਨੇ ਦਿਖਾਏ ਹੈ ਉਸ ਕਥਾ ਵਿੱਚ ਅਤੇ ਸਤੀ ਇਸਤਰੀ ਜਿਵੇਂ ਆਪਣਾ ਬਚਨ ਪਾਲਦੀ ਆਪਣੇ ਪਤੀ ਨਾਲ ਸੜ ਮੱਚ ਜਾਂਦੀ ਹੈ ਇਸੇ ਤਰ੍ਹਾਂ ਸਤੀ ਇਸਤਰੀ ਦੇ ਵਾਂਗ ਭਾਈ ਤਾਰਾ ਸਿੰਘ ਜੀ ਮੁੱਖੋਂ ਕੱਢ ਕੇ ਬਚਨ 'ਤੇ ਚੱਲਦੇ ਹਨ
ਦੰਗਈਅਨ ਮਹਿ ਪ੍ਰਿਥਮ
ਆਂਦੇ ਦੰਗਈਅਨ ਦੰਗਈਅਨ ਕੌਣ ਹੈ ਜਾਤ ਪੋਤ ਸਿੰਘਨ ਕੀ ਦੰਗਾ ਦੰਗਾ ਹੀਨ ਗੁਰਤੇ ਮੰਗਾ ਦੰਗਾ ਕੀ ਫਸਾਦ ਲੜਾਈ ਦੁਸ਼ਟਾਂ ਨਾਲ ਆਂਦੇ ਜਿੱਥੇ ਫਸਾਦ ਲੜਾਈ ਦੀ ਗੱਲ ਆਵੇ ਉੱਥੇ ਪਹਿਲਾਂ
ਉਸ ਧਰੀਏ ਨਾਮ ਗਣਾਏ।
ਭਾਈ ਤਾਰੇ ਸਿੰਘ ਦਾ ਨਾਮ ਦੇ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ। ਲੜਾਈ ਫਸਾਦ ਦੇ ਵਿੱਚ ਦੁਸ਼ਟਾਂ ਨੂੰ ਤੇ ਕਿਤੇ ਮੂੰਹ ਨਹੀਂ ਚੁੱਕਣ ਦਿੰਦੇ ਇਹ,
ਜਾਏ ਬੁਲਾਏ ਜੋ ਘਰ ਪਰੇ।
ਆ ਬੁਲਾ ਕਹਿੰਦੇ ਜੇ ਕਿਸੇ ਘਰ ਦੂਜੇ ਵਿੱਚ ਜਾ ਰਹੀ ਹੋਵੇ, ਵੀ ਪਰਾਏ ਦੇ ਘਰ ਇਹ ਕਲੇ ਜਾ ਰਹੀ ਹੋਵੇ,
ਲੈ ਆਪਣੇ ਠੀਕ ਟਿਕਾਏ।
ਉਹਨੂੰ ਭਾਈ ਤਾਰਾ ਸਿੰਘ ਜੀ ਦੇ ਆਪਣੇ ਕੋਲ ਠਹਿਰਾ ਰਹਿੰਦੇ ਵੀ ਆ ਤੂੰ ਸਾਡੇ ਕੋਲ ਰੁਕ, ਤੇਰੇ ਤੋਂ ਕੰਮ ਲੈ ਲਈ, ਕਿਸੇ ਦੁਸ਼ਟ ਨੂੰ ਸੋਧਾ ਲਾ ਦੇਈਏ।
ਦੋਹਰਾ ਸੀਸ ਧਰੇ ਹੱਥ ਪੁਰ ਫਿਰੇ।
ਇਸ ਪ੍ਰਕਾਰ ਸੀਸ ਜਿਹੜਾ ਉਹ ਤੇ ਆਪਣੀ ਤਲੀ ਦੇ ਉੱਪਰ ਰੱਖ ਕੇ ਮਰਨ ਮਰਾਉਣ ਦੇ ਅੱਗੇ ਰੱਖ ਕੇ ਫਿਰਦੇ ਹਨ ਸਦਾ।
ਨਹਿ ਮਰਨੋ ਸੰਕਾਏ।
ਮਰ ਤੋਂ ਤੇ ਕਿਤੇ ਸੰਕਾ ਨਹੀਂ ਕਰਦੇ, ਕੋਈ ਡਰ ਹੀ ਨਹੀਂ ਕਰਦੇ ਵੀ ਮਰ ਜਾਂਗੇ, ਕਿਉਂਕਿ ਮਰਨ ਦਾ ਡਰ ਕਿਹਨਾਂ ਨੂੰ ਹੁੰਦਾ? ਮਾਇਆਧਾਰੀ ਲੋਕਾਂ ਨੂੰ, ਵੀ ਮਰ ਜਾਂਗੇ, ਇੰਨੀ ਜਾਇਦਾਦ ਹੈ, ਇੰਨੀ ਜ਼ਮੀਨ ਹੈ, ਆ ਮੇਰੇ ਪੁੱਤਰ ਕੀ ਕਰਨਗੇ, ਆ ਘਰ ਕੌਣ ਸੰਭਾਲੂਗਾ, ਉਹ ਮਰਨ ਦਾ ਡਰ ਹੁੰਦਾ ਸਾਡੇ ਵਰਗੇ ਦੁਨਿਆਵੀ ਲੋਕਾਂ ਨੂੰ। ਸੰਤਾਂ ਮਹਾਂਪੁਰਸ਼ਾਂ ਨੂੰ, ਕਮਾਈ ਵਾਲਿਆਂ ਨੂੰ, ਸਿੰਘਾਂ ਨੂੰ, ਗੁਰੂ ਦੇ ਬਲ ਵਾਲਿਆਂ ਨੂੰ ਕੋਈ ਫਿਕਰ ਨਹੀਂ ਹੁੰਦਾ, ਉਹ ਤਾਂ ਸਦਾ ਹੀ ਆਪਣੇ ਆਪ ਦਾ ਜਿਹੜਾ ਸੀਸ ਤਲੀ 'ਤੇ ਰੱਖ ਕੇ ਚੱਲਦੇ ਆ। ਇਸ ਤਰ੍ਹਾਂ ਸ਼ੰਕਾ ਨਹੀਂ ਕਰਦਾ ਭਾਈ ਤਾਰਾ ਸਿੰਘ।
ਸਿਰੋਂ ਪਰੇ ਡੇਰਾ ਕਿਸੇ।
ਆਪਣਾ ਜਿਹੜਾ ਡੇਰਾ ਹੈ ਨਾ, ਉਹਦੇ ਸਿਰ ਤੋਂ ਪਰੇ ਸਦਾ ਹੀ ਮਰਨ ਮਰਾਉਣ ਅੱਗੇ ਰੱਖਿਆ ਹੈ।
ਐਸੇ ਰਹੇ ਸੁਭਾਏ।
ਇਸ ਪ੍ਰਕਾਰ ਭਾਈ ਤਾਰਾ ਸਿੰਘ ਦਾ ਮੁੱਢ ਤੋਂ ਹੀ ਆ ਇਸ ਮਾਲਕ, ਇਸ ਸੁਭਾਅ ਦੇ ਮਾਲਕ ਰਹੇ ਹੈ।
ਜਬ ਬੰਦੋ ਹੋਤੋ ਜੀਵਤੋ।
ਅੱਜ ਤੋਂ ਬਾਬਾ ਬੰਦਾ ਸਿੰਘ ਜੀ ਕਹਿੰਦੇ ਜਿੰਦਾ ਹੁੰਦਾ ਸੀ,
ਉਨ ਲੀਨੋ ਤੁਰਕ ਹਰਾਏ।
ਉਹਨਾਂ ਨੂੰ ਉਦੋਂ ਉਹਨੇ ਬੜੇ ਜਿਹੜੇ ਤੁਰਕਾਂ ਨੂੰ ਹਰਾਇਆ ਹੋਇਆ ਸੀ ਮਾਰ ਮਾਰ ਕੇ, ਤੇ ਉਸ ਵਕਤ ਪੰਥ ਦੇ ਵਿੱਚ ਭਾਈ ਤਾਰਾ ਸਿੰਘ ਜੀ ਵੀ ਸਨ।
ਖੁਸ਼ਾਮਦ ਕਰ ਕਰ ਸਿੰਘਣ ਕੀ।
ਇਸ ਪ੍ਰਕਾਰ ਬਾਬਾ ਬੰਦਾ ਸਿੰਘ ਜੀ ਸਿੰਘਾਂ ਦੀ ਬੜੀ ਖੁਸ਼ਾਮਦ ਕਰਦੇ ਸੀ, ਬੜੀ ਵਡਿਆਈ ਕਰਦੇ ਹੁੰਦੇ ਸੀ ਪਹਿਲਾਂ। ਇਸੇ ਪ੍ਰਕਾਰ ਜਿਹੜੇ ਤੁਰਕ ਲੋਕ ਹੈ ਉਹ ਵੀ ਖੁਸ਼ਾਮਦ ਆ ਸਿੱਖਾਂ ਦੀ ਵਡਿਆਈ ਜੀ ਕਰ ਕਰਕੇ
ਲੇਵੇ ਮੁਲਕ ਵਸਾਏ।
ਅਮਨ ਸ਼ਾਂਤੀ ਨਾਲ ਆਪਣਾ ਮੁਲਕ ਵਸਾ ਲੈਂਦੇ ਸੀ। ਸਿੱਖਾਂ ਨੂੰ ਕਹਿਣਾ ਵੀ ਤੁਹਾਡੇ ਨਾਲ ਹੀ ਆ ਮਹਾਰਾਜ, ਤੁਹਾਡੇ ਤੋਂ ਬਿਨਾਂ ਸਾਡਾ ਕੀ ਹੈ। ਇਸ ਤਰ੍ਹਾਂ ਆਪਣਾ ਦੇਸ਼ ਮੁਲਕ ਜਿੱਥੇ ਕਬਜ਼ਾ ਕਰਨਾ ਹੁੰਦਾ ਆ ਸਿੱਖਾਂ ਨੂੰ ਨਾਰ ਲਾ ਕੇ ਤੇ ਕਬਜ਼ਾ ਕਰ ਲੈਂਦੇ।
ਲੇਟ ਪੇਟ ਸਿੰਘਣ ਰੱਖੇ।
ਹਾਂ, ਲੇਟ ਪੇਟ ਸਿੰਘਣਾ ਸਿੰਘਾਂ ਦੇ ਨਾਂ ਰੱਖਦੇ ਆ। ਕੀ ਕਹਿੰਦੇ ਸਿੰਘਾਂ ਨੂੰ? ਆ ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਕੀ ਹੈ, ਅਸੀਂ ਗਰੀਬ ਤੇ ਤੁਹਾਡੇ ਆਸਰੇ ਵੱਸਦੇ ਹਾਂ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਤੁਰਕ ਲੋਕ ਸਿੰਘਾਂ ਦੇ ਨਾਲ ਲੇਟ ਪੇਟ ਰੱਖਦੇ।
ਤੱਦੀ ਲੱਖ ਟਲ ਜਾਏ।
ਤੱਦੀ ਲੱਖ ਤੇ ਤੱਦੀ ਮੁਸੀਬਤ ਜਾਣ ਕੇ ਜੀ ਉਹ ਟਲ ਜਾਂਦੇ, ਵੀ ਸਿੰਘਾਂ ਦੇ ਨਾਲ ਪੰਗਾ ਨਹੀਂ ਲੈਂਦੇ ਸੀ। ਅਤੇ ਇਸ ਤਰ੍ਹਾਂ ਸਿੰਘਾਂ ਦੀ ਖੁਸ਼ਾਮਦੀ ਵਡਿਆਈ ਜੀ ਕਰਕੇ ਅਮਨ ਸ਼ਾਂਤੀ ਨਾਲ ਆਪਣਾ ਇਲਾਕਾ ਵਸਾ ਲੈਂਦੇ।
ਬੰਦੋ ਮਾਰਿਓ ਜਬ ਉਹਨੇ।
ਅੱਜ ਜਦੋਂ ਇਹਨਾਂ ਤੁਰਕਾਂ ਨੇ ਕਹਿੰਦੇ ਬਾਬੇ ਬੰਦੇ ਸਿੰਘ ਨੂੰ ਸ਼ਹੀਦ ਕਰ ਦਿੱਤਾ।
ਬਿਨ ਖਤਿਓ ਸੰਗਣ ਖਪਾਏ।
ਇਹ ਬਿਨ ਖਤਿਓ, ਫਿਰ ਤੇ ਸਿੰਘਾਂ ਨੂੰ ਬਿਨਾਂ ਗਲਤੀ ਤੋਂ, ਬਿਨਾਂ ਕਿਸੇ ਦੋਸ਼ ਤੋਂ ਹੀ ਐਵੇਂ ਜਿਹੜਾ ਪਕੜ ਪਕੜ ਕੇ ਤੇ ਤੁਰਕ ਲੋਕ ਮਾਰਨ ਲੱਗ ਪਏ। ਬਾਬੇ ਬੰਦੇ ਸਿੰਘ ਦਾ ਡਰ ਮੁੱਕ ਗਿਆ ਇਹਨਾਂ ਨੂੰ ਜਦੋਂ।
ਚੌਪਈ ਉਤੀ ਤਾਰੇ ਸਿੰਘ ਦਈ ਜਗੀਰ।
ਉਸ ਵਕਤ ਇਹਨਾਂ ਕਿਹਾ ਸੀ ਨਾ ਵੀ ਆ ਸਿੰਘਾਂ ਨੂੰ ਵੀ ਸਿੰਘ ਨਾ ਕਿਤੇ ਇੱਧਰ ਉੱਧਰ ਹੋ ਜਾਣ, ਕਿਤੇ ਇਹਨਾਂ ਵਿਗੜ ਜਾਣ, ਤੇ ਸਿੰਘਾਂ ਨੂੰ ਇਹਨਾਂ ਕਿਹਾ ਸੀ ਇੱਕ ਥਾਂ ਟਿਕਾਣਾ ਕਰ ਲਓ, ਆ ਦੱਸੋ ਕੀ ਚਾਹੁੰਦੇ ਹੋ, ਜਗੀਰਾਂ ਚਾਹੁੰਦੇ ਹੋ, ਆ ਲਾਗੇ ਚਾਹੁੰਦੇ ਹੋ, ਤੁਹਾਨੂੰ ਮੁਲਕ ਦੇ ਦਿੰਦੇ ਹਾਂ। ਅਤੇ ਉਸ ਵਕਤ ਇਹਨਾਂ ਸਿੰਘਾਂ ਵਿੱਚ ਭਾਈ ਤਾਰਾ ਸਿੰਘ ਜੀ ਵੀ ਸਨ, ਅਤੇ ਭਾਈ ਤਾਰਾ ਸਿੰਘ ਜੀ ਨੂੰ ਇਹਨਾਂ ਨੇ ਕਿਹਾ ਵੀ ਆ ਤੁਸੀਂ ਜਗੀਰ ਲੈ ਲਓ, ਜਗੀਰ ਮਤਲਬ ਆ ਜਾਇਦਾਦ ਲੈ ਲਓ, ਖੇਤੀ ਕਰੋ, ਮੱਝਾਂ ਰੱਖੋ, ਦੁੱਧ ਪੀਓ, ਐਂ ਐਸ਼ੋ ਆਰਾਮ ਨਾਲ ਰਹੋ, ਇੱਕ ਥਾਂ ਟਿਕੇ ਰਹੋ।
ਬੰਗੋ ਚਣਿਓ ਥੋ ਤਹਿ ਸਿੰਘ ਵੀਰ।
ਉਸ ਵਕਤ ਬੰਗੋ ਚਣਿਓ, ਇਸ ਵੀਰ ਸੂਰਮੇ ਨੇ ਭਾਈ ਤਾਰਾ ਸਿੰਘ ਨੇ ਰੜੇ ਮੈਦਾਨ ਦੇ ਵਿੱਚ ਹੀ ਆਪਣਾ ਟਿਕਾਣਾ ਕੀਤਾ ਹੋਇਆ ਸੀ।
ਤਾਰੇ ਸਿੰਘ ਨੇ ਸਮਾਂ ਨਿਹਾਰਿਓ।
ਇਹ ਭਾਈ ਤਾਰੇ ਸਿੰਘ ਨੇ ਸਮਾਂ ਨਹੀਂ ਵੇਖਿਆ ਵੀ ਆ ਜਗੀਰਾਂ ਤੁਰਕਾਂ ਨੇ ਦਿੱਤੀਆਂ ਹੋਈਆਂ ਤੇ ਅਮਨ ਸ਼ਾਂਤੀ ਨਾਲ ਰਹੀਏ, ਸਾਨੂੰ ਕੀ ਕੁਝ ਕਰਨ ਦੀ ਲੋੜ ਹੈ, ਐ ਰੋਗ ਵਿੱਚ ਠਾਠ ਪਾਠ ਜੁਰਤ ਵਿੱਚ ਹੀ ਰਹੇ। ਫਿਰ ਵੀ
ਵਹੀ ਰੱਖਿਓ ਉਹਨ ਸਿੱਟਾ ਧਾਰਿਓ।
ਉਹਨਾਂ ਨੇ ਲੜਾਈ ਫਸਾਦ ਦਾ ਜਿਹੜਾ ਕੰਮ ਹੈ ਉਹ ਤੇ ਉਸੇ ਤਰ੍ਹਾਂ ਰੱਖ ਛੱਡਿਆ ਧਾਰ ਕੇ, ਜਿਵੇਂ ਬਾਬੇ ਬੰਦੇ ਅਤੇ ਸਿੰਘ ਨਾਲ ਮਿਲ ਕੇ ਉਹ ਕਰਦੇ ਰਹਿਣਾ ਦੰਗਾ ਫਸਾਦ, ਉਸੇ ਤਰ੍ਹਾਂ ਦੀ ਆਦਤ ਰੱਖੀ ਆਪਣੀ।
ਪਹਿਲੀ ਬਾਣੋ ਟਲੇ ਸੁਨਾਹੇ।
ਪਹਿਲੀ ਜਿਹੜੀ ਆਦਤ ਸੀ ਨਾ ਦੰਗਾ ਫਸਾਦ ਕਰਨ ਦੀ, ਆ ਚੁੱਪ ਕਰਕੇ ਨਾ ਬਹਿਣ ਦੀ, ਉਹੀ ਜਿਹੜੀ ਆਦਤ ਹੈ ਉੱਥੋਂ ਤੇ ਟਲਦੇ ਨੇ, ਆ ਰੂਪ ਵਿੱਚ ਰਹਿੰਦੇ ਹਨ।
ਦੰਗੋ ਫੰਗੋ ਰੱਖੇ ਮਚਾਏ।
ਇਸ ਤਰ੍ਹਾਂ ਦੰਗੋ ਫੰਗੋ, ਦੰਗੇ ਦਾ ਅਰਥ ਲੜਾਈ, ਫੰਗੋ ਦਾ ਅਰਥ ਵਸਾ, ਲੜਾਈ ਵਸਾ ਤੇ ਮਚਾ ਕੇ ਰੱਖਦੇ ਆ।
ਰਾਹ ਜਾਂਦੀ ਲਏ ਕਾਇਸ ਮੋਲ।
ਰਾਜ ਜਾਂਦੀ ਹੋਏ ਕਲੇ ਨੂੰ ਕਹਿੰਦੇ ਆਵਾਜ਼ ਮਾਰ ਮਾਰ ਕੇ ਰੱਖਦੇ ਆਪਣੇ ਕੋਲ। ਭਾਈ ਤਾਰਾ ਸਿੰਘ ਕਹਿਣ ਦਾ ਮਤਲਬ ਸਾਧ ਸੰਗਤ ਜੀ ਇਹ ਨਹੀਂ ਵੀ ਜਿਹਨੂੰ ਮਰਜ਼ੀ ਗਾਲ ਕੱਢ ਦਿੱਤੀ, ਮਤਲਬ ਦੁਸ਼ਟਾਂ ਨੂੰ ਤੇ ਕਿਤੇ ਟਿਕਣ ਨਹੀਂ ਦਿੰਦੇ।
ਦਸ ਪੰਜ ਦੰਗਈਆਂ ਰੱਖੇ ਸਕੋਲ।
ਇਸ ਪ੍ਰਕਾਰ ਦਸ ਪੰਜ ਜਾਣੇ ਜਿਹੜੇ ਸਿੰਘ ਦੰਗਈਆਂ ਐ ਫਸਾਦੀ ਜਿਹੜੇ ਐ ਜੰਗ ਯੁੱਧ ਕਰਨ ਵਾਲੇ, ਤੇਗਾਂ ਮਾਰ ਕੇ ਅਗਲੇ ਦਾ ਜਲੂਸ ਕੱਢ ਦੇਣ ਵਾਲੇ ਸਦਾ ਕੋਲ ਰੱਖਦੇ ਭਾਈ ਤਾਰਾ ਸਿੰਘ ਜੀ।
ਜਿੱਤ ਕਿੱਤ ਤੇ ਕੌ ਲਿਆਵੇ ਉਲਾਂਬੇ।
ਜਿੱਥੋਂ ਕਿੱਥੋਂ ਤੇ ਕੋਈ ਲਾਂਬੇ ਜੇ ਲਿਆਉਂਦਾ ਨਾ ਸਿੰਘ, ਵੀ ਬੜੀ ਲੜਾਈ ਕਰਦਾ ਬਸ ਲਾਂਬੇ ਦਵਾਉਂਦਾ ਰਹਿੰਦਾ, ਇਹੋ ਜਿਹਾ ਕੋਈ ਸਿੰਘ ਖਾੜਕੂ।
ਬਹੁਤਾ ਹਿੱਤ ਕਰ ਤਿਸਵੇਂ ਸਾਂਭੇ।
ਬਹੁਤਾ ਪ੍ਰੇਮ ਕਰਕੇ ਸਾਂਭਦੇ ਵੀ ਆਹ ਜਿਹੜਾ ਸਿੰਘ ਹੈ ਬੜੇ ਕੰਮ ਦੀ ਚੀਜ਼ ਹੈ, ਉਹਦਾ ਬੜਾ ਮਾਣ ਸਤਿਕਾਰ ਕਰਦੇ।
ਸੋ ਮਰਨੇ ਤੇ ਡਰੇ ਨਾ ਮੂਲ।
ਉਹ ਭਾਈ ਤਾਰਾ ਸਿੰਘ ਜੀ ਦੇ ਮਰਨੋਂ ਤੇ ਕਿਤੇ ਮੂਲੋਂ ਹੀ ਨਹੀਂ ਡਰਦੇ, ਕਿਤੇ ਮਨ 'ਚ ਭਰਮ ਹੈ ਹੀ ਨਹੀਂ ਵੀ ਮਰ ਜਾਵਾਂਗੇ।
ਹਿੰਮ ਕਰ ਦੰਗੋ ਰੱਖੇ ਜ਼ਰੂਰ।
ਇਵੇਂ ਕਰਕੇ ਦੰਗਾ ਜਿਹੜਾ ਜ਼ਰੂਰ ਬਾ ਜ਼ਰੂਰ ਕਰਕੇ ਰੱਖਦੇ ਆ, ਮਤਲਬ ਜਗੀਰ ਦੇ ਵਿੱਚ ਤੁਰਕਾਂ ਨੇ ਤੇ ਇਹ ਨਹੀਂ ਵੀ ਗੁਲਾਮੀ ਕੀਤੀ ਹੈ ਵੀ ਤਲਵੇ ਚੱਟੇ ਆ, ਰੋਹਬ ਨਾਲ ਹੀ ਰਹੇ। ਜਿੱਥੇ ਕੋਈ ਤੁਰਕਾ ਕਰਦਾ ਕੋਈ ਚੜਾਈ ਜੀ ਮਾਰ ਕੇ ਕਿਰਪਾਨ ਲਾ ਕੇ ਧੌਣ 'ਤੇ ਸੁੱਟ ਦਿੰਦੇ। ਭਾਈ ਤਾਰਾ ਸਿੰਘ ਜੀ ਬੜੀ ਜ਼ੁਰਤ ਵਿੱਚ ਰਹਿੰਦੇ। ਅੱਗੇ ਇਹਨਾਂ ਦਾ ਜਿਹੜਾ ਪ੍ਰਸੰਗ ਆਵੇਗਾ, ਇਹਨਾਂ ਦੀ ਜਿਵੇਂ ਸ਼ਹੀਦੀ ਹੋਣੀ ਹੈ ਅਤੇ ਉਹ ਪ੍ਰਸੰਗ ਅੱਗੇ ਆਉਣਗੇ, ਹੁਣ ਜਿਹੜੀ ਕਥਾ ਚੱਲਣੀ ਹੈ ਇਸੇ ਤਰ੍ਹਾਂ ਛੋਟੇ ਛੋਟੇ ਪ੍ਰਸੰਗ ਸਿੰਘਾਂ ਦੇ ਜਿਹੜੇ ਅੱਗੇ ਤੋਂ ਅੱਗੇ ਚੱਲਦੇ ਜਾਣੇ ਹਨ। ਆਪ ਜੀ ਇਸੇ ਤਰ੍ਹਾਂ ਸਰਵਣ ਕਰਦੇ ਰਹਿਣਾ। ਹੁਣ ਇੱਥੇ ਜਿਹੜੀ ਸਮੇਂ ਦੀ ਸਮਾਪਤੀ ਹੈ, ਕਥਾ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਜੀ, ਇੱਥੇ ਸਮਾਪਤੀ ਹੈ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਜਿੱਤ ਕਿੱਤ ਤੇ ਕਉ ਲਿਆਵੇ ਉਲਾਂਬੇ, ਬਹੁਤਾ ਹਿੱਤ ਕਰ ਤਿਸਵਹਿ ਸਾਂਭੇ, ਸੋ ਮਰਨੇ ਤੇ ਡਰੇ ਨਾ ਮੂਲ, ਹਿੰਮ ਕਰ ਦੰਗੋ ਰੱਖੇ ਜ਼ਰੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਣਹਾਰ, ਹੇ ਸੰਤ ਹੈ ਕੇ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਏ ਭਰੋਏ, ਨਾਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੈ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਤਾਰਨ ਹਾਰ, ਕਥਾ ਨਿਥਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।